सिरनाथ संग में कुसंग में संतोष सिंह रमेन तपाप नमो करियोमन तीरना तरत काम लंपट कठोर कूर बोरियो जकारन में पयो मन तीरना तीरना पछान्यो तुम्हें दूर कर जान्यो प्रभु अपने उधार की बिचारी तदवीरना वीरना भगत पेख तारी हित नारी जिमा राखी पैज तैसे मेरी हेरो तकसीरना ज्यों बुलावे त्यों बोला स्वामी कुदरत कवन हमारी साध संग नानक जस गायो जो प्रभु की अत प्यारी साध संग नानक जस गायो जो प्रभु की अत प्यारी
सतनाम वाहे गुरु साहिब जी सोही महला पंजवा रास मंडल के नौया खारा सगलो साज रखियो पासारा रहाओ बहुविध रूप रंग आपारा पेख खुशे भोगन ही हारा सब रस लैत बसत निरारा वर्ण चिन्ह नहीं मुख नाम आसारा कहन न जाए खेल तुहारा नानक करेण संत चरनारा कहन ना जाई खेल तुहारा नान करेण संत चरनारा
वाहि वाहि खालसा वाहिगुरु जी की फतेह परम सत्कार योग धन धन साहिब श्री गुरु ग्रंथ साहिब जी महाराज दे पावन पवित्र चरणा नाल जुड़ बैठे गुरमुख माई भाई गुरु रूप गुरु खालसा साध संगत जी आप सर्वत संगत बटभागी हो जो रोजाना गुरु महाराज के चरणा नाल जुड़ बैठ के सार संगत दे रूप विच एकत्र होके सतगुरु महाराज दे दरबार दियां हाजरियां भरदे हो सतगुरु महाराज दी अमृत बाणी दे पाठ वाहिगुरु मंत्र दे सिमरन सतगुरु महाराज दी अमृत बाणी दे कीर्तन गुरबाणी दे विचार श्रवण करदे हो गरीब नवाज ਸੱਚੇ ਪਾਤਸ਼ਾਹ ਜੀ ਸਾਨੂੰ ਇਹ ਹੁਕਮ ਕਰਦੇ ਨੇ, ਉਪਦੇਸ਼ ਬਖਸ਼ਦੇ ਨੇ। ਐ ਪ੍ਰੇਮੀਆਂ ਤੋਂ ਸਿਮਰਨ ਕਰਨ ਵਾਸਤੇ ਹੀ, ਨਾਮ ਜਪਣ ਵਾਸਤੇ ਹੀ, ਬਾਣੀ ਪੜ੍ਹਨ ਵਾਸਤੇ ਹੀ ਸੰਸਾਰ ਵਿੱਚ ਆਏ। ਆਇਓ ਪੜ੍ਹਨ ਸੁਣਨ ਕੋ ਬਾਣੀ, ਇਹ ਤੇਰਾ ਮੁੱਖ ਕਾਰਜ ਹੈ। ਸ਼ਾਸਤਰ ਵਾਲਾ ਕਹਿੰਦਾ ਕਾਰਜ ਦੋ ਪ੍ਰਕਾਰ ਸੇ ਹੋਤਾ ਹੈ, ਇੱਕ ਮੁੱਖ ਔਰ ਦੂਸਰਾ ਗੁਣੀ। ਜੋ ਸਮਾਜ ਦੇ ਕਾਰਜ ਨੇ ਇਹ ਸਾਡੇ ਨੰਬਰ ਦੋ ਦੇ ਕਾਰਜ ਨੇ। ਗੁਰੂ ਮਹਾਰਾਜ ਨੇ ਇਸ ਕਾਰਜਾਂ ਤੋਂ ਵੀ ਨਹੀਂ ਵਰਜਿਆ, ਵਿਵਹਾਰ ਕਰਨਾ, ਧਰਮ ਦੀ ਕਿਰਤ ਕਰਨੀ, ਮਿਹਨਤ ਮੁਸ਼ਕਤ ਕਰਨੀ, ਇਸ ਗੱਲੋਂ ਸਾਨੂੰ ਗੁਰੂ ਨੇ ਨਹੀਂ ਵਰਜਿਆ। ਔਰ ਗੁਰੂ ਨੇ ਸਾਨੂੰ ਹੁਕਮ ਕੀਤਾ ਵੀ ਤੇਰਾ ਜੀਵਨ ਐਸਾ ਹੋਵੇ, ਚਾਹੇ ਤੂੰ ਸੰਗਤ ਵਿੱਚ ਬੈਠਾ ਹੋਵੇਂ, ਚਾਹੇ ਪੰਗਤ ਵਿੱਚ ਬੈਠਾ ਹੋਵੇਂ, ਚਾਹੇ ਮਾਰਗ ਵਿੱਚ ਚੱਲਦਾ ਹੋਵੇਂ, ਚਾਹੇ ਕਾਰੋ ਵਿਹਾਰ ਵਿੱਚ ਹੋਵੇਂ, ਚਾਹੇ ਪਰਿਵਾਰ ਵਿੱਚ ਹੋਵੇਂ, ਤੇਰੇ ਅੰਦਰ ਵਾਹਿਗੁਰੂ ਦਾ ਨਾਮ ਸਿਮਰਨ ਚੱਲਦਾ ਰਹਿਣਾ ਚਾਹੀਦਾ। ਤੇਰਾ ਧਿਆਨ, ਤੇਰੀ ਸੁਰਤੀ ਗੁਰੂ ਨਾਲ ਜੁੜੀ ਰਹਿਣੀ ਚਾਹੀਦੀ। ਉਠਤ ਬੈਠਤ ਸੋਭਤ ਗਾਈਏ, ਮਾਰਗ ਚਲਤ ਹਰੇ ਹਰ ਧਿਆਈਏ। ਉੱਠਦਿਆਂ ਵੀ, ਬਹਿੰਦਿਆਂ ਵੀ, ਸੌਂਦਿਆਂ ਵੀ, ਜਾਗਦਿਆਂ ਵੀ, ਰਸਤੇ ਵਿੱਚ ਚੱਲਦਿਆਂ ਵੀ, ਭਾਵ ਕਿ ਹਰੇਕ ਹਾਲਤ ਵਿੱਚ ਤੇਰਾ ਮਨ ਗੁਰੂ ਨਾਲ ਜੁੜਿਆ ਰਹੇ। ਵਿਵਹਾਰ ਵੀ ਚੱਲੇ, ਸਿਮਰਨ ਵੀ ਚੱਲੇ, ਐਸੀ ਤੇਰੀ ਅਵਸਥਾ ਬਣ ਜਾਏ। ਇਹ ਬਣੇਗੀ ਤਦ ਜਦ ਅਸੀਂ ਸੰਗਤ ਵਿੱਚ ਆ ਕੇ ਸ਼ਬਦ ਨਾਲ ਜੁੜਨ ਦਾ ਯਤਨ ਕਰਾਂਗੇ। ਜਦ ਸ਼ਬਦ ਨਾਲ ਸਾਂਝ ਪੈਗੀ ਨਾ, ਗੁਰੂ ਦੇ ਬਚਨਾਂ ਦੇ ਨਾਲ ਅੰਦਰੋਂ ਸਾਂਝ ਪੈਗੀ, ਬਾਹਰੋਂ ਤੇ ਸਾਂਝ ਪੈ ਜਾਂਦੀ ਹੈ ਸੌਖੀ, ਅੰਦਰੋਂ ਸਾਂਝ ਪੈਂਦੀ ਹੈ ਔਖੀ। ਜੇ ਕਿਤੇ ਗੁਰੂ ਦੀ ਕਿਰਪਾ ਹੋ ਜਾਏ, ਅੰਦਰੋਂ ਸਾਂਝ ਪੈ ਜਾਏ ਨਾ, ਉਹ ਫਿਰ ਹਰੇਕ ਹਾਲਤ ਵਿੱਚ ਦਿਨੇ ਵੀ ਰਾਤਰੀ ਵੀ, ਸੌਂਦਿਆਂ, ਪੈਂਦਿਆਂ, ਉੱਠਦਿਆਂ, ਰਹਿੰਦਿਆਂ, ਖਾਂਦਿਆਂ, ਪੀਂਦਿਆਂ, ਚੱਲਦਿਆਂ, ਉਹ ਸਾਂਝ ਦਾ ਜਿਹੜਾ ਨਾ ਉਹ ਸੰਸਕਾਰ ਉਹ ਚੱਲਦਾ ਰਹਿੰਦਾ, ਫੁਰਨੇ ਦੀ ਨਹੀਂ ਹੈ। ਜਦ ਸਾਂਝ ਬਣ ਜਾਏ ਫਿਰ ਫੁਰਨੇ ਮਾਤਰ ਨਾਮ ਵੀ ਚੱਲਦਾ ਰਹਿੰਦਾ, ਗੁਰੂ ਨਾਲ ਸੁਰਤ ਜੁੜੀ ਰਹਿੰਦੀ। ਬਸ ਇਹੀ ਸਿੱਖ ਦਾ ਜੀਵਨ ਹੈ, ਇਹੀ ਕਲਾ ਜਿਹੜੀ ਗੁਰੂ ਨੇ ਸਿੱਖ ਨੂੰ ਸਿਖਾਈ ਹੈ। ਔਰ ਗੁਰੂ ਮਹਾਰਾਜ ਤਾਂ ਕਹਿੰਦੇ ਸੁੱਖ ਵਿੱਚ ਵੀ ਤੈਨੂੰ ਰੱਬ ਚੇਤੇ ਆਵੇ, ਦੁੱਖ ਵਿੱਚ ਵੀ ਆਵੇ। ਔਰ ਐਸੀ ਵਰਸਾ ਬਣ ਜਾਏ ਦੁੱਖ ਤੇ ਸੁੱਖ ਦੋਨੋਂ ਇੱਕ ਸਮਾਨ ਹੀ ਤੈਨੂੰ ਲੱਗਣ, ਦੁੱਖ ਸੁੱਖ ਦੋਨੋਂ ਸਮਕਰ ਜਾਣੇ, ਆਦਰ ਤੇ ਨਿਰਾਦਰੀ ਵੀ ਤੈਨੂੰ ਫਰਕ ਨਾ ਜਾਪੇ, ਨਾ ਹੀ ਮਾਨ ਅਪਮਾਨਾ। ਮਾਨ ਤੇ ਅਪਮਾਨ ਵੀ ਇਹ ਤੈਨੂੰ ਵੱਖਰੇ ਵੱਖਰੇ ਨਾ ਪ੍ਰਤੀਤ ਹੋਣ, ਚਾਹੇ ਕੋਈ ਆਦਰ ਦੇਵੇ ਤਾਂ ਹੰਕਾਰ ਵਿੱਚ ਨਾ ਤੇਰਾ ਮਨ ਆਵੇ, ਜੇ ਕੋਈ ਕਿਤੇ ਨਿਰਾਦਰੀ ਦਾ ਬਚਨ ਕਹਿ ਦੇ ਫਿਰ ਤੇਰੇ ਅੰਦਰ ਕ੍ਰੋਧ ਨਾ ਆਵੇ। ਨਰਾਤਰੀ ਦਾ ਬਚਨ ਕਹਿਣ ਦੇ ਨਾਲ ਕ੍ਰੋਧ ਉਦੋਂ ਆਉਂਦਾ ਜਦ ਸਾਡੇ ਅੰਦਰ ਕੋਈ ਹੰਕਾਰ ਦੀ ਖਣੀ ਹੈ, ਹੰਕਾਰ ਨੂੰ ਚੋਟ ਵੱਜਦੀ ਹੈ ਜਦ ਕੋਈ ਨਰਾਤਰੀ ਦਾ ਬਚਨ ਕਹਿੰਦਾ। ਜਦ ਅੰਦਰੋਂ ਹੰਕਾਰ ਦਾ ਹੀ ਭੋਗ ਪੈ ਗਿਆ ਫਿਰ ਚਾਹੇ ਕੋਈ ਆਦਰ ਦੇਵੇ, ਚਾਹੇ ਕੋਈ ਨਰਾਤਰੀ ਕਰੇ, ਕੋਈ ਬੁਰਾ ਕਹੋ ਭਾਵੇਂ ਭਲਾ ਕਹੋ, ਹਮ ਤਨ ਦੀ ਉਹ ਹੈ ਧਾਰ। ਅਸੀਂ ਤਾਂ ਆਪਣਾ ਤਨ ਆਪਣੇ ਮਾਲਕ ਦੇ ਅੱਗੇ ਢੇਰ ਹੀ ਕਰ ਦਿੱਤਾ, ਹੁਣ ਭਾਵੇਂ ਕੋਈ ਬੁਰਾ ਕਵੇ ਭਾਵੇਂ ਕੋਈ ਭਲਾ ਕਵੇ, ਚਾਹੇ ਕੋਈ ਨਿੰਦਿਆ ਕਰੇ ਚਾਹੇ ਕੋਈ ਉਸਤਤ ਕਰੇ, ਤੇਰੇ ਕੰਨ ਉਸਤਤੀ ਸੁਣਨ ਨੂੰ ਉਤਾਵਲੇ ਨਾ ਹੋਣ ਔਰ ਨਿੰਦਿਆ ਸੁਣ ਕੇ ਅੰਦਰ ਕ੍ਰੋਧ ਨਾ ਆਵੇ। ਖੇਡ ਤਾਂ ਇਹ ਬਹੁਤ ਔਖੀ ਹੈ, ਕਲਾ ਤਾਂ ਇਹ ਬਹੁਤ ਔਖੀ ਹੈ। ਕਬੀਰ ਸਾਹਿਬ ਨੇ ਇਸੇ ਬੱਚੇ ਨੂੰ ਕਿਹਾ ਸੂਰੀ ਉੱਪਰ ਖੇਲਣਾ, ਸੂਲੀ ਦੇ ਉੱਤੇ ਬਾਜੀ ਪਾਉਣੀ ਹੈ, ਬਾਜੀ ਗਿਰਚੀ ਪਾਉਂਦਾ ਨਾ, ਇਹ ਐਸੀ ਗੱਲ ਹੈ। ਗਿਰਿਆ ਤਾਂ ਠਾਰ ਨਾ, ਅਗਰ ਗਿਰ ਗਿਆ ਤੇ ਫੇਰ ਨੀ ਜਗ੍ਹਾ ਬਚਣੀ ਕੋਈ। ਸਤਿਗੁਰੂ ਜਦ ਸਿੱਖ ਤੇ ਐਸੀ ਕਿਰਪਾ ਕਰਦੇ ਨੇ ਤਾਂ ਸਿੱਖ ਦਾ ਮਨ ਗੁਰੂ ਦੇ ਚਰਨਾਂ ਨਾਲ ਜੁੜ ਕੇ ਐਸਾ ਨਿਰਮਲ ਹੋ ਜਾਂਦਾ, ਫਿਰ ਇਹ ਹਰ ਇੱਕ ਹਾਲਤ ਵਿੱਚ ਉਹਦੀ ਰਜਾ ਵਿੱਚ ਰਾਜੀ ਰਹਿੰਦਾ। ਹਰ ਇੱਕ ਅਵਸਥਾ ਵਿੱਚ ਹੀ, ਦੁੱਖ ਵਿੱਚ ਵੀ, ਸੁੱਖ ਵਿੱਚ ਵੀ, ਗਰੀਬੀ ਵਿੱਚ ਵੀ, ਅਮੀਰੀ ਵਿੱਚ ਵੀ, ਤਖਤੇ ਤੇ ਖੜਾ ਵੀ ਉਹਦਾ ਸ਼ੁਕਰ ਕਰਦਾ, ਤਖਤ ਤੇ ਬੈਠਾ ਵੀ ਉਹਦਾ ਸ਼ੁਕਰ ਕਰਦਾ। ਬਸ ਦੀ ਖੇਡ ਤਾਂ ਵਿਰਲਿਆਂ ਨਾਲ, ਬਹੁਤਿਆਂ ਨਾਲ ਨਹੀਂ। ਬਹੁਤੇ ਤਾਂ ਮਾਨ ਤੇ ਅਪਮਾਨ ਵਿੱਚ ਹੀ ਫਸ ਜਾਂਦੇ ਨੇ। ਮਹਾਰਾਜ ਕਹਿੰਦੇ ਉਹ ਸੇਵਕ ਨਹੀਂ ਬਣ ਸਕਦੇ, ਮਾਨ ਅਪਮਾਨ ਮੰਦੇ ਸੋ ਸੇਵਕ ਨਹੀਂ। ਜਿਹੜਾ ਮਾਨ ਤੇ ਅਪਮਾਨ ਦੇ ਦਾਇਰੇ ਵਿੱਚ ਹੀ ਘਿਰਿਆ, ਕੋਈ ਮੈਨੂੰ ਸਤਿਕਾਰ ਦੇਵੇ, ਕੋਈ ਮੇਰਾ ਨਿਰਾਦਰੀ ਨਾ ਕਰੇ, ਅਪਮਾਨ ਨਾ ਕਰੇ, ਇਸੇ ਝੰਡੇ ਤੋਂ ਵਿੱਚ ਜਿਹੜਾ ਘਿਰਿਆ, ਮਹਾਰਾਜ ਕਹਿੰਦੇ ਉਹ ਸੇਵਕ ਤੋਂ ਬਣੂ। ਉਹ ਤਾਂ ਦੋਨਾਂ ਹਾਲਤਾਂ ਵਿੱਚ ਹੀ ਵਿਚਾਰਾ ਡਗਮਗਾਈ ਜਾਂਦਾ, ਆਦਰ ਮਿਲਦਾ ਅਹੰਕਾਰ ਵਿੱਚ ਫੁੱਲੀ ਜਾਂਦਾ, ਜੇ ਕੋਈ ਨਰਾਦਰੀ ਦਾ ਬਚਨ ਕਹਿ ਦੇ ਗੱਲ ਪੈਣ ਨੂੰ ਤਿਆਰ ਹੈ। ਸੇਵਕ ਐਸਾ ਹੋਵੇ ਜੈਸਾ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਹਰ ਇੱਕ ਹਾਲਤ ਵਿੱਚ ਵੀ ਉਹ ਆਪਣੇ ਮਾਲਕ ਦੀ ਰਾਜਾ ਵਿੱਚ ਰਾਜ, ਹਰ ਇੱਕ ਅਵਸਥਾ ਵਿੱਚ ਵੀ ਉਹਦਾ ਸ਼ੁਕਰ ਕਰੇ, ਉਹਦੇ ਗੁਣ ਗਾਵੇ, ਉਹਦਾ ਸਿਮਰਨ ਕਰੇ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੇ। ਉਹਦਾ ਇਹ ਚਾਹ ਹੋਵੇ ਉਹਦੇ ਅੰਦਰ ਵੀ ਦਿਨ ਰਾਤ ਤੇਰੇ ਗੁਣ ਹੀ ਗਾਈ ਜਾਣ, ਤੇਰੀ ਸਿਫਤੀ ਕਰੀ ਜਾਵਾਂ, ਤੇਰੀ ਮਹਿਮਾ ਵਡਿਆਈ ਕਰੀ ਜਾਵਾਂ। ਐਸੀਆਂ ਇੱਕ ਨਹੀਂ, ਅਨੇਕ ਗੁਰਸਿੱਖਾਂ ਦੀਆਂ ਮਿਸਾਲਾਂ ਵੀ ਸੰਸਾਰ ਦੇ ਪੱਖ ਤੋਂ ਕਿੰਨੇ ਉਹਨਾਂ ਨੂੰ ਦੁੱਖ ਵਿੱਚੋਂ ਗੁਰੂ ਨੇ ਲੰਘਾਇਆ ਵੀ, ਪਰ ਉਹਨਾਂ ਨੇ ਫਿਰ ਵੀ ਆਪਣੇ ਭਰੋਸੇ ਨੂੰ, ਆਪਣੇ ਸਿਦਕ ਨੂੰ ਡੋਲਣ ਨਹੀਂ ਦਿੱਤਾ। ਸਿੱਖੀ ਤਾਂ ਔਖੀ ਕਿਹਾ, ਭਾਈ ਮੰਝ ਨੂੰ ਕਿਹਾ ਸੀ ਨਾ ਗੁਰੂ ਅਰਜਨ ਸਾਹਿਬ ਦੇ ਚਰਨਾਂ ਵਿੱਚ, ਜਦੋਂ ਮੰਝ ਆਇਆ ਹੱਥ ਜੋੜੇ, ਕਿਵੇਂ ਆਇਆ ਪ੍ਰੇਮੀ ਆ ਮਹਾਰਾਜ, ਸਿੱਖੀ ਲੈਣ ਆਇਆ। ਕਹਿੰਦੇ ਔਖੀ ਬਹੁਤ ਹੈ, ਔਖੀ ਬਹੁਤ ਹੈ ਸਿੱਖੀ, ਮਹਿੰਗੀ ਵੀ ਬਹੁਤ ਹੈ। ਕਹਿੰਦਾ ਮਹਾਰਾਜ ਕਿਰਪਾ ਕਰੋ, ਸਿੱਖੀ ਦਾ ਦਾਨ ਦਿਓ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਦੂਸਰਾ ਬਚਨ ਕੀਤਾ, ਤੇਰੇ ਮਨ ਚ ਭੁਲੇਖਾ ਨਾ ਰਹਿ ਜੇ ਵੀ ਸਿੱਖੀ ਨਾਲ ਸੁੱਖ ਬੜੇ ਆਉਣਗੇ, ਦੁੱਖ ਵੀ ਆ ਸਕਦੇ ਨੇ। ਉਹ ਕਹਿੰਦਾ ਮਹਾਰਾਜ ਦੁੱਖਾਂ ਵਿੱਚ ਵੀ ਰਹਿਣ ਨੂੰ ਤਿਆਰ, ਪਰ ਸਿੱਖੀ ਦੀ ਦਾਤ ਬਖਸ਼ੋ, ਦੁੱਖਾਂ ਵਿੱਚ ਵੀ ਰੱਖ ਲਓਗੇ ਕੋਈ ਡਰ ਨਹੀਂ। ਫਿਰ ਸਤਿਗੁਰਾਂ ਦੇਖ ਲਓ ਕਿੰਨੇ ਪਰਚੇ ਪਾਏ, ਸਖੀ ਸਰਵਰ ਦਾ ਉਹ ਮਕਬਰਾ ਵੀ ਢੋਹਾਇਆ, ਸਿੱਖ ਬਣਾ ਲਿਆ ਤੇ ਬਚਨ ਕਰਤਾ ਲੈ। ਫਿਰ ਹੁਣ ਪਰਚੇ ਬੜੇ ਪੈਣਗੇ, ਇੱਕ ਤੋਂ ਇੱਕ ਪਰਚਾ ਪੈਂਦਾ ਹੀ ਗਿਆ, ਘਰ ਘਾਟ ਵੀ ਬਰਬਾਦ ਹੋ ਗਿਆ, ਚੌਧਰ ਵੀ ਚਲੇ ਗਏ, ਨੌਕਰਾਂ ਦੀ ਤਰ੍ਹਾਂ ਜ਼ਿੰਦਗੀ ਗੁਜ਼ਾਰਨੀ ਪਈ, ਆਪਣੇ ਬੱਚਿਆਂ ਨੂੰ ਵੀ ਅਮੀਰ ਦੇ ਨੌਕਰ ਰਖਾ ਕੇ ਗੁਰੂ ਦਾ ਬਚਨ ਪਾਲਣਾ ਪਿਆ। ਡੋਲਿਆ ਤਾਂ ਨਹੀਂ ਨਾ, ਇਹੋ ਜਿਹਾ ਦ੍ਰਿੜ ਮਜ਼ਬੂਤ ਇਰਾਦਾ ਬਣ ਗਿਆ ਵੀ ਚੱਖੜ ਵਾਓ ਨਾ ਡੋਲੇ। ਕਿੰਨੇ ਵਾਰੀ ਚੱਖੜ ਚੱਲੀ ਜਾਣ, ਨੇਰੀਆਂ ਚੱਲੀ ਜਾਣ, ਸਮੇਰ ਕਿਤੇ ਡੋਲਦਾ। ਸਿੱਖ ਦਾ ਮਨ ਤਾਂ ਇਹੋ ਜਿਹਾ ਪੱਕਾ ਹੋ ਗਿਆ ਵੀ ਡੋਲਦਾ ਨਹੀਂ, ਹੁਣ ਗੁਰੂ ਦੀ ਮਰਜ਼ੀ ਜਿੰਨੀਆਂ ਮਰਜ਼ੀ ਸੱਤਾਂ ਮਾਰ ਮਾਰ ਦੇਖੇ। ਅਰਦਾਸ ਜ਼ਰੂਰ ਕਰਦਾ ਸਿੱਖ ਸੱਚੇ ਪਾਤਸ਼ਾਹ, ਸੱਟਾਂ ਜਿੰਨੀਆਂ ਮਰਜ਼ੀ ਮਾਰੀ ਪਰ ਮੈਨੂੰ ਸੱਟਾਂ ਚੱਲਣ ਦਾ ਬਲ ਬਖਸ਼ੀ ਜਾਏ, ਮੈਨੂੰ ਸ਼ਕਤੀ ਬਖਸ਼ੀ ਜਾਈ, ਮੈਂ ਤੇਰੀਆਂ ਚੋਟਾਂ ਨੂੰ ਖਿੜੇ ਮੱਥੇ ਚੱਲੀ ਤੁਰ ਜਾਵਾਂ। ਚਰਨਾਂ ਵਿੱਚ ਵੀ ਬੁਲਾ ਲਿਆ, ਸੇਵਾ ਸੰਭਾਲ ਦਿੱਤੀ, ਸੇਵਾ ਚੱਲ ਰਹੀ ਹੈ। ਪੁੱਛਦੇ ਨੇ ਪ੍ਰੇਮੀਆਂ ਛਕਦਾ ਕੀ, ਉਹਨੇ ਕਹਿੰਦਾ ਜੀ ਲੰਗਰ ਚੋਂ ਭੋਜਨ। ਦੇਖੋ ਲੰਗਰ ਸੰਗਤ ਬਾਤ ਹੀ ਚੱਲ ਰਿਹਾ, ਗੁਰੂ ਦੀ ਲੀਲਾ ਵੀ ਕੋਈ ਸਮਝ ਆਉਂਦੀ? ਕਹਿੰਦੇ ਫਿਰ ਤਾਂ ਬਰਾਬਰੀ ਕਰੀ ਜਾਂਦਾ, ਸਾਗ ਤਾਂ ਬਰਾਬਰੀ ਹੋ ਜਾਂਦਾ, ਬਚਦਾ ਤਾਂ ਕੁਛ ਨਹੀਂ, ਬਚਤਾ ਨਹੀਂ। ਫਿਲਮ ਵਾਲਿਆਂ ਨੂੰ ਬਚਤ ਸ਼ੁਰੂ ਕਰ ਦਿੰਦੇ ਹਾਂ, ਤੁਹਾਡੀ ਜੇ ਮੈਂ ਰਜਾ ਸੁਰਗ ਵਾਸ਼ ਨਾ ਬਾਛੀ ਹੈ। ਡਰੀਏ ਨਾ ਨਰਕ ਨਿਵਾਸ। ਸਵਰਗ ਦੀ ਵਾਸਨਾ ਨਹੀਂ, ਨਰਕ ਦਾ ਡਰ ਕੋਈ ਨਹੀਂ। ਕਬੀਰ ਜੀ ਮਹਾਰਾਜ ਤਾਂ ਇਹ ਕਹਿਣ ਬਈ ਜਿੱਧਰ ਨੂੰ ਮਾਲਕ ਚਲਾਵੇ ਉਧਰ ਨੂੰ ਚੱਲਣ ਵਾਸਤੇ ਤਿਆਰ ਹੋਵੇ ਉਹਦਾ ਨਾਂ ਹੀ ਸਿੱਖ ਹੈ। ਆਖੋ ਸਤਨਾਮ ਸ੍ਰੀ ਜਿਹੜਾ ਉਹਦੇ ਹੁਕਮ ਵਿੱਚ ਚੱਲਣ ਨੂੰ ਤਿਆਰ ਹੈ। ਜੈ ਬੈਸਾਲੇ ਤੈ ਬੈਸਾ ਸਵਾਮੀ, ਜੈ ਭੇਜੇ ਤੈ ਜਾਵਾਂ। ਜਿੱਥੇ ਤੂੰ ਬਿਠਾਵੇ ਉੱਥੇ ਮੈਂ ਬੈਠਣ ਨੂੰ ਤਿਆਰ ਹਾਂ, ਤੇ ਜਿੱਧਰ ਨੂੰ ਤੂੰ ਭੇਜੇ ਉਧਰ ਨੂੰ ਜਾਣ ਨੂੰ ਵੀ ਤਿਆਰ ਹਾਂ। ਮੈਂ ਤੇ ਤਿਆਰ ਹੀ ਹਾਂ ਤੇਰੇ ਹੁਕਮ ਵਿੱਚ ਚੱਲਣ ਨੂੰ 24 ਘੰਟੇ, ਪਰ ਕਿਰਪਾ ਕਰੋ ਆਪਣੇ ਹੁਕਮ ਵਿੱਚ ਚਲਾ ਹੀ ਚੱਲੋ। ਫਿਰ ਕਹਿੰਦੇ ਨੇ ਸੰਗਤ ਦੇ ਭਾਂਡਿਆਂ ਦੀ ਝੂਠ ਵੀ ਛਕੀ, ਫਿਰ ਵੀ ਗੁਰੂ ਨੇ ਪਰਖ ਹੋਰ ਕਰੜੀ ਕਰ ਦਿੱਤੀ। ਜਿਵੇਂ ਨਾ ਚੰਗਾ ਸਿਆਣਾ ਸਵਰਨਕਾਰ ਸੋਨੇ ਦੀ ਮੈਲ ਨੂੰ ਚੰਗੀ ਤਰ੍ਹਾਂ ਉਤਾਰਦਾ, ਉਹਨੂੰ ਚੰਗੇ ਸੈਕ ਦਿੰਦਾ, ਕੁਠਾਲੀ ਚ ਪਾ ਕੇ ਤਾ ਦਿੰਦਾ, ਜਦੋਂ ਸਵਰਨਕਾਰ ਦੀ ਨਿਗਾਹ ਚ ਸੋਨਾ ਬਿਲਕੁਲ ਸ਼ੁੱਧ ਨਾ ਹੋ ਜਾਏ ਜਿੰਨਾ ਚਿਰ, ਉਹਨਾਂ ਚਿਰ ਉਹਨੂੰ ਤਾ ਤੇ ਤਾ ਦੇਈ ਜਾਂਦਾ। ਜਦੋਂ ਐਨ ਉਹਦੀ ਨਿਗਾਹ ਨੂੰ ਜੱਜ ਜੇ ਨਾ, ਫਿਰ ਮਹਾਰਾਜ ਕਹਿੰਦੇ ਪਰਖ ਖਜ਼ਾਨੇ ਪਾਇਆ ਸ਼ਰਾਫੀ। ਸ਼ਰਾਫ ਸੋਨੇ ਨੂੰ ਪਰਖ ਕੇ ਫਿਰ ਆਪਣੇ ਖਜ਼ਾਨੇ ਵਿੱਚ ਪਾ ਲੈਂਦਾ, ਉਹਨੂੰ ਫਿਰ ਉੱਥੇ ਕੋਈ ਬੇਭਰੋਸਗੀ ਨਹੀਂ ਰਹਿੰਦੀ। ਫਿਰ ਸ਼ਰਾਫ ਛਾਤੀ ਤੇ ਹੱਥ ਮਾਰ ਕੇ ਆਖ ਦਿੰਦਾ ਇਹ ਬਿਲਕੁਲ ਸ਼ੁੱਧ ਹੈ, ਬੋੜ ਨਾ ਹੀ ਤਾਈ ਜਾਏ, ਮੁੜ ਕੇ ਤਾ ਦੇ ਕੇ ਦੇਖਣ ਦੀ ਉਹਨੂੰ ਲੋੜ ਨਹੀਂ ਪੈਂਦੀ। ਪਰਖ ਕੀ ਪਾਇਆ ਕੁਠਾਲੀ, ਸਿੱਖ ਨੂੰ ਵੀ ਗੁਰੂ ਪਰਖ ਕੇ ਹੀ ਆਪਣੇ ਨਾਲ ਚੋਲੀ ਪਾਉਂਦਾ, ਫਿਰ ਦੁਬਾਰਾ ਉਹਨੂੰ ਤਾ ਦੇਣ ਦੀ ਲੋੜ ਨਹੀਂ ਪੈਂਦੀ, ਫਿਰ ਦੁਬਾਰਾ ਉਹਨੂੰ ਕਸਵੱਟੀ ਤੇ ਲਾਉਣ ਦੀ ਲੋੜ ਨਹੀਂ ਪੈਂਦੀ। ਪਰ ਜਦ ਕਿਧਰੇ ਗੁਰੂ ਕਸਵੱਟੀ ਤੇ ਲਾਉਣ ਲੱਗ ਪਏ ਨਾ, ਫਿਰ ਕਬੀਰ ਜੀ ਮਹਾਰਾਜ ਕਹਿੰਦੇ ਨੇ ਫਿਰ ਠਿਕ ਤਾਂ ਫਿਰ ਲਈ ਕਬੀਰ ਕਸੌਟੀ ਰਾਮ ਕੀ ਝੂਠਾ ਠਿਕ ਨਾ ਕੋਈ, ਆਰਾਮ ਕਸੌਟੀ ਸੁਸ ਹੈ ਜੋ ਮਰਜੀ ਵਾ। ਜਿਹੜਾ ਜਿਉਂਦਾ ਹੀ ਮਰਿਆ ਹੋਵੇ ਨਾ, ਫਿਰ ਉਹ ਹੀ ਕਸਵੱਟੀ ਤੋਂ ਪਾਰ ਉਤਰਦਾ, ਨਹੀਂ ਤਾਂ ਜੇ ਥੋੜਾ ਜਿਹਾ ਅੰਸ਼ਕ ਮਾਤਰ ਵੀ ਨਾ ਝੂਠ ਦਾ ਰਲਾ ਵਿੱਚ, ਛੇ ਇੱਕ ਪਰਸੈਂਟ ਵੀ ਕਿਉਂ ਨਾ ਹੋਵੇ 100 ਚੋਂ, ਤਦ ਵੀ ਉਹ ਫੇਲ ਹੋ ਜਾਏਗਾ, 1 ਨੰਬਰ ਚੋਂ ਚਾਹੇ ਫੇਲ ਹੋ ਜਾਏ। ਫੇਲ ਤਾਂ ਫੇਲ ਹੀ ਹੈ, ਜਿਹੜਾ ਹਾਰ ਗਿਆ ਜੇ 1 ਵੋਟ ਤੇ ਆ ਜਾਏ ਤੇ ਸਾਰੀਆਂ ਦੀ ਹਾਰ। ਗੁਰੂ ਮਹਾਰਾਜ ਜਦੋਂ ਪਰਖਦੇ ਨੇ ਉਦੋਂ ਫਿਰ ਕੋਈ ਵਿਰਲਾ ਪਾਰ ਪਾਸ ਹੁੰਦਾ। ਪਰਖ ਵਿੱਚੋਂ ਪਾਸ ਹੋਣ ਵਾਸਤੇ ਕਿੰਨੇ ਤਾ ਦਿੱਤੇ ਗਏ ਸਿੱਖ ਨੂੰ, ਫਿਰ ਸਰੀਰ ਕਮਜ਼ੋਰਾ ਸੀ, ਬਾਲਣ ਸਿਰ ਤੇ ਸੀ, ਥੋੜੀ ਜਿਹੀ ਹਵਾ ਆਈ, ਆਪਣੇ ਸਰੀਰ ਨੂੰ ਸੰਭਾਲਿਆ ਨਾ ਗਿਆ, ਕਿਉਂਕਿ ਸਰੀਰ ਦੀ ਸ਼ਕਤੀ ਜਿਹੜੀ ਸ਼ੀਨ ਹੋ ਗਈ। ਕਈ ਦਿਨ ਹੋ ਗਏ ਭੋਜਨ ਛਕੇ ਨੂੰ, ਭੁੱਖ ਦੇ ਕਾਰਨ ਸਰੀਰ ਕਮਜ਼ੋਰਾ ਪਿਆ, ਥੋੜੀ ਜਿਹੀ ਹਵਾ ਲੱਗਣ ਨਾਲ ਹੀ ਖੂਹ ਵਿੱਚ ਸਰੀਰ ਡਿੱਗ ਪਿਆ, ਉੱਥੇ ਖੜਾ ਵੀ ਸ਼ੁਕਰ ਵਿੱਚ ਜੁੜਿਆ, ਮਾਲਕ ਦੀ ਰਜਾ ਵਿੱਚ ਉੱਥੇ ਵੀ ਰਾਜੀ ਹੈ। ਅੱਜ ਸੇਵਕ ਪਰਖ ਵਿੱਚੋਂ ਪਾਸ ਹੋ ਗਿਆ, ਗੁਰੂ ਦੀ ਨਜ਼ਰ ਵਿੱਚ ਪ੍ਰਵਾਨ ਪੈ ਗਿਆ, ਅੱਜ ਗੁਰੂ ਆਪ ਨੰਗੇ ਪੈਰੀ ਆਪਣੇ ਸੇਵਕ ਨੂੰ ਮਿਲਣ ਵਾਸਤੇ ਬਾਹੋ ਦਾ ਦੌੜੇ ਜਾ ਰਹੇ ਨੇ, ਸੇਵਕ ਪਿੱਛੇ ਪਿੱਛੇ ਜਾ ਰਹੇ ਨੇ। ਮਹਾਰਾਜ ਕਾਰਨ ਕੀ, ਇੰਨੀ ਕਾਹਲੀ? ਕਹਿੰਦੇ ਹਾਂ ਇਤਨੀ ਕਾਹਲੀ। ਅੱਜ ਮੇਰਾ ਪਿਆਰਾ ਮੁਸੀਬਤ ਵਿੱਚ ਹੈ, ਖੂਹ ਤੇ ਜਾ ਕੇ ਆਵਾਜ਼ ਮਾਰੀ ਪ੍ਰੇਮੀਆਂ ਆ ਰਸਾ ਭਰਾਇਆ ਤੂੰ ਆ ਜਾ। ਸੇਵਕ ਨੇ ਆਖਿਆ ਗਰੀਬ ਨਿਵਾਜ, ਜਦ ਤੁਹਾਡੇ ਦਰਸ਼ਨ ਹੋ ਗਏ ਮੈਂ ਤੇ ਕਿਰਤ ਕਿਰਤ ਹੋ ਗਿਆ, ਕਿਰਪਾ ਕਰੋ ਪਹਿਲਾਂ ਆ ਬਾਲਣੀ ਸਾਂਭ ਲਓ, ਮੇਰੀ ਸੇਵਾ ਇਹ ਪ੍ਰਵਾਨ ਹੋ ਜਾਏ। ਤੇ ਬਾਲਣ ਵੀ ਕੱਢ ਲਿਆ, ਸੇਵਾਦਾਰ ਵੀ ਕੱਢ ਲਿਆ, ਸੇਵਾਦਾਰ ਨੂੰ ਫਿਰ ਘੁੱਟ ਕੇ ਛਾਤੀ ਨਾਲ ਲਾ ਲਿਆ, ਤੇ ਗੁਰੂ ਨੇ ਇਹਨੂੰ ਐਡੀ ਵੱਡੀ ਪਦਵੀ ਬਖਸ਼ ਦਿੱਤੀ। ਮੰਝ ਪਿਆਰਾ ਗੁਰੂ ਨੂੰ ਗੁਰਮੰਝ ਪਿਆਰਾ, ਮੰਝ ਗੁਰੂ ਕਾ ਬੋਏ ਥਾ ਜਗ ਲੰਘਣ ਹਾਰਾ, ਐਡਾ ਮਾਣ ਫਿਰ ਮਿਲਿਆ ਕਿਸੇ ਨੂੰ? ਜਿਹਨੂੰ ਮਰਜੀਏ ਬਾਰਡਰ ਟਪਾਈ ਜਾਵੇ ਇਹਨੂੰ ਹੁਣ ਪੂਰੇ ਅਖਤਿਆਰ ਨੇ, ਜਿਹਨੂੰ ਮਰਜ਼ੀ ਸਤਿਖੰਡ ਵਿੱਚ ਭੇਜੀ ਜਾਵੇ, ਭਾਈ ਮੰਝ ਕੋਲ ਏਡੀ ਪਾਵਰ ਆ ਗਈ। ਜਦ ਗੁਰੂ ਪਰਖ ਕੇ ਸਿੱਖ ਨੂੰ ਪ੍ਰਵਾਨ ਕਰ ਲਏ, ਫਿਰ ਸਿੱਖ ਦਾ ਤੇ ਗੁਰੂ ਦਾ ਫਰਕ ਨਹੀਂ ਰਹਿੰਦਾ। ਸਿੱਖ ਤੇ ਗੁਰੂ ਫਿਰ ਇੱਕ ਸਰੂਪ ਹੋ ਜਾਂਦੇ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਦਸਮ ਗ੍ਰੰਥ ਵਿੱਚ ਇਹ ਬਚਨ ਕਹੇ ਨੇ। ਮਾਫ ਕਰਨਾ, ਅੱਜ ਤਾਂ ਬਹੁਤੇ ਸਿੱਖ ਦਸਮ ਗ੍ਰੰਥ ਨੂੰ ਗੁਰੂ ਦੀ ਬਾਣੀ ਮੰਨਣ ਨੂੰ ਤਿਆਰ ਨੇ। ਇਹ ਠੀਕ ਹੈ ਵੀ ਦਸਮ ਗ੍ਰੰਥ ਨੂੰ ਗੁਰੂ ਦੀ ਪਦਵੀ ਨਹੀਂ ਮਿਲੀ। ਗੁਰੂ ਦੀ ਪਦਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਸ ਹੀ ਹੈ, ਜਿਹਦੀ ਬਾਬਤ ਗੁਰੂ ਨੇ ਆਪ ਹੁਕਮ ਕੀਤਾ, ਆਗਿਆ ਪਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਆ ਗ੍ਰੰਥ। ਪਰ ਦਸਮ ਦੀ ਬਾਣੀ ਧੰਨ ਗੁਰੂ ਕਰਗੀਧਰ ਸਾਹਿਬ ਮਹਾਰਾਜ ਨੇ ਅਕਾਲ ਪੁਰਖ ਦੀ ਉਸਤ ਵੀ ਕੀਤੀ ਔਰ ਦੁਨੀਆਂ ਦੇ ਇਤਿਹਾਸ ਨੂੰ ਸਾਡੇ ਸਾਹਮਣੇ ਨਿਖਾਰ ਕੇ ਰੱਖਿਆ ਜਾਣਕਾਰੀ ਵਾਸਤੇ। ਔਰ ਉਹ ਵਿਚਾਰ ਮਹਾਂਪੁਰਖਾਂ ਦਾ ਕਥਨ ਹੈ, ਦਸਵੇਂ ਪਾਤਸ਼ਾਹ ਦੀ ਰਚਨਾ ਤੋਂ ਬਾਣੀ ਉਚਰੀ ਹੋਈ ਹੈ ਦਸਮ ਗ੍ਰੰਥ। ਦਸਮ ਗ੍ਰੰਥ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਇਹ ਬਚਨ ਕਹਿੰਦੇ ਨੇ, ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੀ, ਜਲ ਤੇ ਉਪਜਿ ਤਰੰਗ ਜਿਉ ਜਲ ਹੀ ਵਿਖੇ ਸਮਾਨ। ਪ੍ਰਭੂ ਦਾ ਤੇ ਪ੍ਰਭੂ ਦੇ ਪਿਆਰੇ ਦਾ ਕੋਈ ਫਰਕ ਨਹੀਂ ਰਹਿੰਦਾ, ਉਹਦੇ ਵਿੱਚ ਕੋਈ ਅੰਤਰ ਨਹੀਂ ਰਹਿੰਦਾ, ਜਿਵੇਂ ਤਰੰਗ ਦਾ ਤੇ ਸਾਗਰ ਦਾ ਅੰਤਰ ਨਹੀਂ ਹੈ, ਲੇਕਿਨ ਇੱਕ ਵੱਖਰਾ ਸਰੂਪ ਆਉਣ ਕਰਕੇ ਫਰਕ ਜਾ। ਜਦੋਂ ਸਾਗਰ ਵਿੱਚ ਤਰੰਗ ਮਿਲ ਗਈ ਉਦੋਂ ਸਾਗਰ ਦਾ ਰੂਪ ਬਣ ਗਿਆ, ਜਦ ਸਿੱਖ ਗੁਰੂ ਨਾਲ ਮਿਲ ਗਿਆ ਉਦੋਂ ਸਿੱਖ ਗੁਰੂ ਦਾ ਰੂਪ ਹੀ ਬਣ ਗਿਆ, ਔਰ ਜਦ ਰੂਪ ਬਣ ਗਿਆ ਫਿਰ ਗੁਰੂ ਨੇ ਇੰਨਾ ਮਾਣ ਬਖਸ਼ਿਆ। ਵਿਚਾਰ ਸੀ ਵੀ ਹਰ ਇੱਕ ਹਾਲਤ ਵਿੱਚ ਸਿੱਖ ਆਪਣੇ ਮਾਲਕ ਦੇ ਸ਼ੁਕਰਾਨੇ ਵੀ ਜੁੜਦਾ, ਸੁੱਖ ਵਿੱਚ ਵੀ, ਦੁੱਖ ਵਿੱਚ ਵੀ, ਗਰੀਬੀ ਵਿੱਚ ਵੀ, ਅਮੀਰੀ ਵਿੱਚ ਵੀ, ਚੰਗੇ ਹਾਲਾਤਾਂ ਵੇਲੇ ਵੀ, ਮਾੜਿਆਂ ਵੇਲੇ ਵੀ, ਕਾਰਜ ਵੇਲੇ ਵੀ, ਕਾਰਜ ਤੋਂ ਬਿਨਾਂ ਵੀ। ਪਰ ਮਾਫ਼ ਕਰਨਾ, ਅੱਜ ਅਸੀਂ ਪ੍ਰਯੋਜਨ ਨਾਲ ਹੀ ਗੁਰੂ ਨਾਲ ਜੁੜਦੇ ਹਾਂ, ਅੱਜ ਅਸੀਂ ਗੁਰੂ ਅੱਗੇ ਅਰਦਾਸ ਵੀ ਮੰਗਾਂ ਨਹੀਂ ਕਰਦੇ ਹਾਂ, ਕੰਮ ਵੇਲੇ ਜ਼ਿਆਦਾ ਚੇਤੇ ਕਰਦੇ ਹਾਂ, ਜਦ ਕੰਮ ਲੰਘ ਜਾਏ ਫਿਰ ਘੱਟ ਚੇਤੇ ਕਰਦੇ ਹਾਂ। ਕਾਮ ਪਰੇ ਹਰ ਸਿਮਰੀਏ ਐਸਾ ਸਿਮਰੋ ਨਿਤ, ਕਬੀਰ ਜੀ ਮਹਾਰਾਜ ਕਹਿੰਦੇ ਨੇ ਜਿਹਨੂੰ ਕੰਮ ਵੇਲੇ ਚੇਤੇ ਕਰਦੇ ਉਹਨੂੰ ਰੋਜ਼ ਚੇਤੇ ਕਰੋ, ਹਮੇਸ਼ਾ ਹੀ ਚੇਤੇ ਕਰੋ। ਜੇ ਹਮੇਸ਼ਾ ਚੇਤੇ ਕਰੋਗੇ ਫਿਰ ਤਾਂ ਤੁਹਾਨੂੰ ਦੁੱਖ ਵੀ ਨਹੀਂ ਆਵੇਗਾ, ਕੰਮ ਕੋਈ ਅੜੇਗਾ ਹੀ ਨਹੀਂ। ਅਮਰਾਪੁਰ ਵਾਸਾ ਕਰੋ, ਜੋ ਅਮਰਪੁਰੀ ਹੈ ਸੱਚਖੰਡ ਸਰੂਪ, ਉਹਦੇ ਵਿੱਚ ਤੁਹਾਡਾ ਨਿਵਾਸ ਹੋ ਜਾਏਗਾ। ਕਿਆ ਬੋਹਰ ਹੈ ਬਿੱਤ, ਗੁਆਚਿਆ ਹੋਇਆ ਧਨ ਲੱਭ ਜਾਣਾ, ਆ ਜਿਹੜੇ ਸਵਾਸ ਅਜਾਈ ਚਲੇ ਗਏ ਉਹ ਵੀ ਸਫਲੇ ਹੋ ਜਾਣਗੇ, ਉਹਨਾਂ ਦਾ ਵੀ ਮੁੱਲ ਪੈ ਜਾਏਗਾ, ਕੀਮਤ ਪੈ ਜਾਏਗੀ। ਸੋ ਸਤਿਗੁਰੂ ਮਹਾਰਾਜ ਕਹਿੰਦੇ ਨੇ, ਆਇਓ ਪੜ੍ਹਨ ਸੁਣਨ ਕੋ ਬਾਣੀ, ਸਿਮਰਨ ਕਰਨ ਵਾਸਤੇ, ਬਾਣੀ ਪੜ੍ਹਨ ਵਾਸਤੇ, ਨਾਮ ਜਪਣ ਵਾਸਤੇ, ਇਹ ਜੀਵਨ ਨੂੰ ਸਫਲਾ ਕਰਨ ਵਾਸਤੇ, 84 ਲੱਖ ਜੂਨਾਂ ਤੋਂ ਛੁਟਕਾਰਾ ਪਾਉਣ ਵਾਸਤੇ ਆਇਆ। ਪਰ ਗੱਲ ਉਲਟ ਹੋ ਗਈ, ਨਾਮ ਵਿਸਾਰ ਲੱਗੇ, ਅਨਲਾਲਚ ਨਾਮ ਭੁੱਲ ਗਿਆ, ਮਾਇਆ ਨੇ ਆਪਣਾ ਪ੍ਰਭਾਵ ਵਰਤਾ ਦਿੱਤਾ, ਵਿੱਚੋਂ ਗਰਭ ਨਿਕਲ ਆਇਆ ਖਸਮ ਵਿਸਾਰ, ਦੁਨੀ ਚਿੱਤ ਲਾਇਆ, ਦੁਨੀਆਦਾਰੀ ਵਾਲੇ ਪਾਸੇ ਨੂੰ ਚਿੱਤ ਲੱਗ ਗਿਆ, ਔਰ ਚਿੱਤ ਦੁਨੀਆਂ ਵਾਲੇ ਪਾਸਿਓਂ ਨਿਰੰਕਾਰ ਵਾਲੇ ਪਾਸੇ ਮੁੜੇ। ਇਸ ਕਰਕੇ ਸੰਗਤ ਕਰਨੀ, ਸਿਮਰਨ ਕਰਨਾ, ਬਾਣੀ ਪੜ੍ਹਨੀ, ਗੁਰੂ ਮਹਾਰਾਜ ਦੇ ਅੰਮ੍ਰਿਤ ਬਚਨਾਂ ਦੇ ਵਿਚਾਰ ਨਾਲ ਸਾਂਝ ਪਾਉਣੀ, ਇਸੇ ਕਰਕੇ ਲਾਜ਼ਮੀ ਹੈ। ਆਪਾਂ ਸਾਰੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਬੈਠ ਕੇ ਸਤਸੰਗਤ ਦੇ ਰੂਪ ਵਿੱਚ ਗੁਰਬਾਣੀ ਦੇ ਕੀਰਤਨ ਦਾ ਆਨੰਦ ਮਾਣ ਰਹੇ ਸੀ। ਆਓ ਹੁਣ ਸਤਿਗੁਰੂ ਮਹਾਰਾਜ ਦੀ ਅੰਮ੍ਰਿਤ ਸ਼ਬਦ ਦੀ ਕਥਾ ਵਿਚਾਰ ਦੇ ਨਾਲ ਸਾਂਝ ਪਾਈਏ, ਸ਼ਬਦ ਨਾਲ ਜੁੜਨ ਦਾ ਯਤਨ ਕਰੀਏ। ਸਤਿਗੁਰੂ ਮਹਾਰਾਜ ਫਰਮਾਉਂਦੇ ਹਨ ਜੀ,
ਸੋਹੇ ਮਹੱਲਾ ਪੰਜਵਾਂ, ਰਾਸ ਮੰਡਲ ਕਿਨੋ ਆਖਾਰਾ।
ਸਿੱਖ ਨੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰਕੇ ਪੁੱਛਿਆ ਵੀ ਇਹ ਸੰਸਾਰ ਕੀ ਹੈ। ਕੋਈ ਸੰਸਾਰ ਨੂੰ ਕੁਛ ਕਹਿੰਦਾ, ਕੋਈ ਕੁਛ ਕਹਿੰਦਾ, ਲੇਕਿਨ ਗੁਰਬਾਣੀ ਵੀ ਸਤਿਗੁਰੂ ਮਹਾਰਾਜ ਨੇ ਇਹਨੂੰ ਸੁਪਨੇ ਤੋਂ ਵੱਧ ਨਹੀਂ ਕੁਛ ਕਿਹਾ। ਜੈਸਾ ਸੁਪਨਾ ਰੈਣਕਾ ਤੈਸਾ ਉਹ ਸੰਸਾਰ, ਬਿਨਸਤ ਵਾਰ ਨਾ ਲੱਗ ਗਈ ਜਿਉਂ ਕਾਗਦ ਬੂੰਦਾ। ਜਿਵੇਂ ਕਾਗਜ਼ ਤੇ ਬੂੰਦ ਪੈ ਜਾਏ ਨਾ, ਕਾਗਜ਼ ਦਾ ਵਜੂਦ ਖਤਮ ਹੋ ਜਾਂਦਾ, ਦੇਰ ਨਹੀਂ ਲੱਗਦੀ ਇਸੇ ਤਰ੍ਹਾਂ ਜਦੋਂ ਕਾਲ ਰੂਪੀ ਪਾਣੀ ਦੀ ਇਹ ਜਿੰਦ ਜਾਨ ਰੂਪੀ ਕਾਲੀ ਉੱਤੇ ਬੂੰਦ ਪੈਂਦੀ ਹੈ ਨਾ, ਉਦੋਂ ਛਿੰਨ ਵਿੱਚ ਹੀ ਨਾਸ ਹੋ ਜਾਂਦਾ, ਇਹਦਾ ਵਜੂਦ ਹੀ ਖਤਮ ਹੋ ਜਾਂਦਾ, ਜੀਵ ਦੀ ਹੋਂਦ ਹੀ ਬਿਟ ਜਾਂਦੀ ਹੈ। ਮਹਾਰਾਜ ਕਹਿੰਦੇ ਨੇ ਇਹ ਕਾਗਰ ਵਾਂਗੂ ਚਾਚੀ ਗਲ ਜਾਂਦਾ। ਕਬੀਰ ਜੀ ਮਹਾਰਾਜ ਕਹਿੰਦੇ ਨੇ ਧਨ ਤੇ ਜਵਾਨੀ ਦਾ ਗਰਭ ਨਾ ਕਰ, ਇਹ ਜੋਬਨ ਤੇ ਵੀ ਜੇ ਬੂੰਦ ਪੈ ਗਈ ਨਾ ਖਾਲ ਦੀ, ਬਸ ਕਾਗਜ਼ ਜਿੰਨਾ ਹੀ ਟਾਈਮ ਲੱਗੂ ਇਹਨੂੰ ਵੀ। ਧਨ ਜੋਬਨ ਕਾ ਗਰਭ ਨਾ ਕੀਜੇ, ਕਾਗਜ਼ ਜਿਉਂ ਗਲ ਜਾਏਗਾ, ਕਾਗਜ਼ ਵਾਂਗੂ ਹੀ ਗਲ ਜਾਏਗਾ ਜਦੋਂ ਬੂੰਦ ਪਈ ਕਾਲ ਦੀ, ਜਦੋਂ ਕਾਲ ਦੀ ਚੋਟ ਵੱਜੀ ਨਾ, ਉਦੋਂ ਫਿਰ ਕੋਈ ਤੇਰਾ ਉਪਾਅ ਕੋਈ ਯਤਨ ਨਹੀਂ ਚੱਲਣਾ, ਸਾਰੇ ਯਤਨ ਤਰੇ ਤਰਾਏ ਰਹਿ ਜਾਣਗੇ। ਫਰੀਦਾ ਮਲਕਲ ਮੌਤ ਜਾਂ ਆਪਸੀ ਸਭ ਦਰਵਾਜੇ ਬੰਨ, ਇਹਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ। ਦੇਖੋ ਬੰਦਾ ਚੱਲਿਆ ਚੌ ਜਣਿਆਂ ਦੇ ਕੰਨ, ਚਾਰ ਜਣਿਆਂ ਦੇ ਕੰਨ ਕਹੀਏ ਮੋਢਿਆਂ ਉੱਤੇ ਚੜ ਕੇ ਫਿਰ ਚੱਲਿਆ। ਜਿਹਨੂੰ ਸਾਂਭ ਸਾਂਭ ਰੱਖਦੇ ਸੀ ਨਾ, ਉਹਨੂੰ ਮੋਢਿਆਂ ਤੇ ਚੁੱਕ ਕੇ ਹੁਣ ਵਿਦਾ ਕਰਨ ਚੱਲ ਪਏ। ਹੋਰ ਉਪਾਅ ਕੋਈ ਨੀ, ਹੋਰ ਯਤਨ ਹੀ ਕੋਈ ਨੀ, ਜੇ ਹੁਣ ਵਿਦਾ ਨਹੀਂ ਕਰਕੇ ਆਵਾਂਗੇ ਹੋਰ ਇਲਾਜ ਦੱਸੋ ਕੀ ਹੈ, ਇਹੀ ਇਲਾਜ ਹੈ। ਚਾਰ ਜਾਣਿਆਂ ਦੇ ਮੋਢਿਆਂ ਤੇ ਸਵਾਰ ਹੋ ਕੇ ਚੱਲਿਆ, ਆਉਣ ਵੇਲੇ ਚਾਰ ਦਾ ਸਹਾਰਾ ਨਹੀਂ ਲੈਣਾ ਪਿਆ, ਜਾਣ ਵੇਲੇ ਚਾਰ ਜਾਣਿਆਂ ਨੂੰ ਮੁਸੀਬਤ ਪਾਤੀ। ਆਇਆ ਸੀ ਬਹੁਤ ਕੁਝ ਲੈ ਕੇ ਸੰਸਾਰ ਵਿੱਚ, ਗਿਆ ਖਾਲੀ ਹੱਥ, ਆਇਓ ਬੰਦਾ ਦੁਨੀ ਵਿੱਚ ਬਾਤਾਂ ਸੁਣੀ ਬੰਨ। ਇਕਰਾਰ ਬੜੇ ਕਰਕੇ ਆਇਆ ਸੀ, ਕੀਮਤੀ ਸਵਾਸ ਲੈ ਕੇ ਆਇਆ ਸੀ, ਕਿੱਡਾ ਸੋਹਣਾ ਕੀਮਤੀ ਸਰੀਰ ਲੈ ਕੇ ਆਇਆ ਸੀ, ਤੇ ਜਾਣ ਵੇਲੇ ਸਵਾਸ ਵੀ ਇੱਥੇ ਖਰਚੇ ਗਏ, ਸਰੀਰ ਵੀ ਉਰੇ ਛੱਡ ਗਿਆ। ਕਬੀਰ ਜੀ ਮਹਾਰਾਜ ਕਹਿੰਦੇ ਨੇ ਸਰੀਰ ਤਾਂ ਕਿਸੇ ਨੇ ਅੱਗ ਵਿੱਚ ਪਾ ਕੇ ਸਾੜਦਾ, ਕਿਸੇ ਨੇ ਖੂਹ ਸੁੱਟ ਦਿੱਤਾ, ਤੇ ਕਈ ਸਾਡੇ ਇਸਲਾਮ ਵਾਲੇ ਭਰਾ ਮਿੱਟੀ ਵਿੱਚ ਦੱਬ ਦਿੰਦੇ ਨੇ, ਉਹ ਕਬਰਾਂ ਵਿੱਚ ਪਿਆ ਤੜਫੀ ਜਾਂਦਾ। ਜਲਣ ਗੋਰਾ ਨਾਲ ਉਲਾਮੇ ਜੀ ਸਹਿ, ਹੁਣ ਸਰੀਰ ਤਾਂ ਕਬਰ ਚ ਪਿਆ ਸੜ ਰਿਹਾ, ਗਲ ਰਿਹਾ ਮਿੱਟੀ ਵਿੱਚ, ਤੇ ਜੀਵ ਆਪਣੇ ਕੀਤੇ ਹੋਏ ਕਰਮਾਂ ਦੇ ਅਲੰਬੇ ਤਾੜਾਂ ਸਜਾਵਾਂ ਸਹਾਰ ਰਿਹਾ। ਕਿ ਚੱਕ ਆਇਆ ਬਹੁਤ ਕੁਝ ਲੈ ਕੇ ਸੀ, ਜਾਣ ਵੇਲੇ ਸਾਰਾ ਕੁਝ ਗਵਾ ਕੇ ਔਗੁਣਾਂ ਦੀ ਪੰਡ ਬੰਨ ਕੇ ਚੱਲਿਆ। ਗੁਣਾਂ ਗਵਾਈ ਗੰਠੜੀ, ਔਗੁਣ ਚੱਲੀ ਬੰਨ। ਜਿਹੜੇ ਗੁਣ ਲੈ ਕੇ ਆਇਆ ਸੀ ਏਡੇ ਸੋਹਣੇ, ਉਹ ਇੱਥੇ ਗਵਾ ਕੇ ਤੇ ਔਗੁਣਾਂ ਦੀ ਪੰਡ ਬੰਨ ਕੇ ਇਹ ਚੱਲਿਆ। ਉਹ ਔਗਣਾਂ ਦੀ ਪੰਡ ਦਾ ਹੁਣ ਹਿਸਾਬ ਕਿਤਾਬ ਜਦੋਂ ਕਰਦਾ, ਉਹ ਫਿਰ ਸਜ਼ਾ ਉਹਦੀ ਨੀਤ ਧਰਮ ਰਾਜਾ ਕਰਦਾ, ਉਹਦਾ ਵੀ ਜ਼ਿਕਰੇ ਬਚਨਾਂ ਵਿੱਚ ਆਉਣਾ ਸ਼ਬਦ ਚ। ਤੇ ਮਹਾਰਾਜ ਨੂੰ ਪੁੱਛਦਾ ਪ੍ਰੇਮੀ ਸੱਚੇ ਪਾਤਸ਼ਾਹ ਸੰਸਾਰ ਕੀ ਹੈ? ਗੁਰੂ ਮਹਾਰਾਜ ਕਹਿੰਦੇ ਨੇ ਗੁਰੂ ਅਰਜਨ ਸਾਹਿਬ, ਇਹ ਪ੍ਰੇਮੀ ਰਾਸ ਮੰਡਲ ਕੀਨੋ ਆਖਾ, ਇਹ ਉਸ ਵਾਹਿਗੁਰੂ ਪਰਮੇਸ਼ਰ ਨੇ ਇਹ ਆਪਣੇ ਖੇਡਣ ਦਾ ਨਾ ਅਖਾੜਾ ਬਣਾਇਆ। ਜਿਵੇਂ ਰਾਸ ਮੰਡਲੀ ਏ ਆਪਣਾ ਰਾਸ ਪਾਉਣ ਵਾਸਤੇ ਸਾਜੋ ਸਮਾਨ ਸਿਰਜਦੇ ਨੇ, ਇਉਂ ਹੀ ਇਹ ਵਾਹਿਗੁਰੂ ਪਰਮੇਸ਼ਰ ਕਰਤੇ ਨਿਰੰਕਾਰ ਨੇ ਇਹ ਸੰਸਾਰ ਵਿੱਚ ਖੇਡ ਦੀ ਭਾਂਤੀ ਬਣਾਇਆ। ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਪੇਗ ਦਿਖਲਾਈ। ਬਾਜੀਗਰ ਜਦੋਂ ਬਾਜੀ ਪਾਉਂਦੇ ਨਾ, ਕਈ ਰੂਪ ਦਿਖਾਉਂਦੇ, ਕਈ ਕੁਝ ਬਣਾ ਕੇ ਦਿਖਾ ਦਿੰਦਾ ਸਾਡੇ ਸਾਹਮਣੇ। ਸਾਂਗ ਉਤਾਰ ਸਮਿਓ ਪਾ ਸਾਰਾ, ਜਦੋਂ ਸਵਾਂਗ ਨੂੰ ਉਤਾਰ ਦੇਵੇ ਤੇ ਆਪਣੀ ਖੇਡ ਨੂੰ ਸਮਾਪਤ ਕਰ ਲੇ ਤੇ ਪਸਾਰੇ ਨੂੰ ਥੰਮ ਦੇਵੇ, ਤਾਂ ਵੇਖਿਆ ਇੱਕ ਅੰਕਾਰਾ ਬਾਜੀਗਰੀ ਰਹਿ ਜਾਂਦਾ। ਇਸੇ ਤਰ੍ਹਾਂ ਬਾਜੀਗਰ ਦੀ ਨਿਆਈ ਪਰਮੇਸ਼ਰ ਨੇ ਆਹ ਸੰਸਾਰ ਵਿੱਚ ਬਾਜੀ ਪਾਈ ਹੈ ਰਾਸ ਮੰਡਲ। ਇਹ ਮੰਡਪ ਰਾਸ ਪਾਉਣ ਵਾਸਤੇ ਅਖਾੜਾ ਵਾਹਿਗੁਰੂ ਪਰਮੇਸ਼ਰ ਨੇ ਬਣਾਇਆ, ਆਪਦੀ ਲੀਲਾ ਰਚਾਈ ਹੋਈ ਹੈ।
ਸਗਲੋ ਸਾਜ ਰੱਖਿਓ ਪਾਸਾਰਾ,
ਕਿਉਂਕਿ ਜਿੱਦਾਂ ਕੋਈ ਵੱਡਾ ਖਿਡਾਰੀ ਹੁੰਦਾ ਓਡੀ ਕੋਲ ਜਮਾਤ ਹੁੰਦੀ ਹੈ, ਤੇ ਜਿੱਦਾਂ ਕੋਈ ਪਾਵਰ ਵਾਲਾ ਖਿਡਾਰੀ ਹੋਵੇ ਉਹਨਾਂ ਕੋਲ ਸਾਜੋ ਸਮਾਨ ਵੀ ਹੁੰਦਾ। ਕਈ ਛੋਟੇ ਹੁੰਦੇ ਨੇ ਬੇਚਾਰੇ ਮਾੜੇ, ਉਹਨਾਂ ਕੋਲ ਸਮਾਨ ਵੀ ਥੋੜਾ ਹੁੰਦਾ ਤੇ ਟੀਮ ਵੀ ਛੋਟੀ ਹੁੰਦੀ ਹੈ। ਕਈ ਨਾਮੇ ਹੁੰਦੇ ਨੇ ਖਿਡਾਰੀ, ਉਹਨਾਂ ਟੀਮ ਵੀ ਵੱਡੀ ਤੇ ਸਾਜੋ ਸਮਾਨ ਵੀ ਵੱਡਾ। ਹੁਣ ਰੱਬ ਤੋਂ ਰੱਬ ਤਾਂ ਸਾਰਿਆਂ ਤੋਂ ਵੱਡਾ ਬਾਜੀ ਕਰਿਆ, ਬਾਜੀ ਪਾਉਣ ਵਾਲਾ, ਉਹਦਾ ਸਾਜੋ ਸਮਾਨ ਵੀ ਜ਼ਿਆਦਾ ਤੇ ਉਹਦੀ ਉਹਦੀ ਲੀਲਾ ਵੀ ਵੱਡੀ ਹੈ, ਆਰਾਸ ਵੀ ਉਹਨੇ ਵੱਡੀ ਪਾਈ ਹੈ। ਇੱਥੇ 12 ਨਹੀਂ ਨਰਦਾਂ, ਇੱਥੇ ਅਣਗਿਣਤੀ ਨਰਦਾਂ ਨੇ ਜਿਨ੍ਹਾਂ ਨੂੰ ਉਹ ਚਲਾ ਰਿਹਾ ਹੈ। ਤੇ ਉਸ ਵਾਹਿਗੁਰੂ ਪਰਮੇਸ਼ਰ ਨੇ ਸਗਲੋ ਸਾਜ ਰੱਖਿਓ ਪਾਸਾਰਾ, ਅੱਜ ਇਤਨਾ ਪਸਾਰਾ ਨਾ ਸਾਰਾ, ਤੇ ਉਹਨੇ ਆਪਣੀ ਖੇਡ ਦਾ ਸਾਜੋ ਸਮਾਨ ਬਣਾ ਕੇ ਰੱਖਿਆ ਹੋਇਆ, ਤੇ ਖੇਡਣ ਵਾਲਾ ਉਹ ਇਕੱਲਾ, ਬਾਕੀ ਸਾਰੇ ਸੰਸਾਰ ਦੇ ਜੀਵਾਂ ਨੂੰ ਉਹ ਖਿਡਿਆ ਰਿਹਾ, ਉਹ ਨਚਾ ਰਿਹਾ ਹੈ। ਇਹ ਨਰਦਾਂ ਦੇ ਜੀਵਾਂ ਦੇ ਬਹੁਤ ਪ੍ਰਕਾਰ ਦੇ ਤਾਂ ਰੂਪ ਬਣਾਏ ਨੇ, ਰੰਗ ਅਪਾਰਾ, ਫਿਰ ਇਹਨਾਂ ਵਿੱਚ ਰੰਗ ਵੀ ਅਪਾਰ ਅਣਗਿਣਤੀ ਭਰੇ ਨੇ, ਕੋਈ ਇੱਕ ਰੰਗ ਭਰੇ, ਅਨੰਤ ਰੰਗ ਇਹਨਾਂ ਜੀਵਾਂ ਦੇ ਵਿੱਚ ਭਰੇ ਨੇ ਉਸ ਨਿਰੰਕਾਰ ਵਾਹਿਗੁਰੂ ਨੇ।
ਵੇਖੈ ਖੁਸ਼ੇ ਭੋਗਣ ਹੀ ਹਾਰਾ,
ਉਹ ਭੋਗਣ ਹਾਰ ਵਾਹਿਗੁਰੂ ਪਰਮੇਸ਼ਰ ਫਿਰ ਦੇਖ ਦੇਖ ਕੇ ਨਰਦਾਂ ਨੂੰ ਚੱਲਦੀਆਂ ਨੂੰ ਤੇ ਖੁਸ਼ੀ ਖੁਸ਼ੀ ਮਨਾ ਰਹੇ, ਆਪਣੀ ਖੇਡ ਨੂੰ ਦੇਖ ਕੇ ਨਾ ਜਿਵੇਂ ਖਿਡਾਰੀ ਖੁਸ਼ ਹੁੰਦਾ ਹੈ, ਇਸੇ ਤਰ੍ਹਾਂ ਨਿਰੰਕਾਰ ਵੀ ਆਪਣੇ ਆ ਸੰਸਾਰ ਦੀ ਖੇਡ ਨੂੰ ਦੇਖ ਦੇਖ ਕੇ, ਜੀਵਾਂ ਦੀ ਦੌੜ ਨੂੰ ਦੇਖ ਦੇਖ ਕੇ ਉਹ ਖੁਸ਼ ਹੋ ਰਿਹਾ, ਪ੍ਰਸੰਨ ਹੋ ਰਿਹਾ ਹੈ।
ਸਭ ਰਸ ਲੈ ਬਸ ਨਿਰਾਰਾ,
ਸਾਰੇ ਸ਼ਰੀਰਾਂ ਵਿੱਚ ਬੈਠਾ ਸਾਰੇ ਰਸ ਵੀ ਲੈ ਰਿਹਾ, ਤੇ ਨਾਲੇ ਬਸ ਨਿਰਾਰਾ ਬਸਦਾ ਵੀ ਹੈ ਤੇ ਨਾਲੇ ਨਿਰਾਰਾ ਨਿਰਾਲਾ ਵੀ ਹੈ, ਨਾਲੇ ਵੱਖ ਵੀ ਹੈ। ਇਹੀ ਤਾਂ ਉਹਦੀ ਕਲਾ ਹੈ, ਇਹੀ ਤਾਂ ਉਹਦੀ ਸਿਆਣਪ ਹੈ, ਨਾਲ ਰਹਿੰਦਾ ਹੋਇਆ ਵੀ ਨਾਲ ਨਹੀਂ ਹੈ, ਸੰਗ ਸਾਥ ਵੱਜਦਾ ਹੋਇਆ ਵੀ ਸੰਗ ਸਾਥ ਨਹੀਂ ਹੈ, ਇਉਂ ਵੱਜਦਾ ਜਿਵੇਂ ਹੁੰਦਾ ਹੀ ਨਹੀਂ, ਵੱਜਦਾ ਅੰਦਰ ਹੀ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਵੱਜਦਾ ਅੰਦਰ ਹੀ ਹੈ, ਪੋਪ ਮਤ ਜਿਉਂ ਬਾਸ ਵੱਜਦਾ ਹੈ ਮੁਕਰ ਮਾਏ ਜੈਸੇ ਛਾਈ, ਜਿਵੇਂ ਫੁੱਲਾਂ ਵਿੱਚ ਵਾਸ਼ਨਾ ਹੈ, ਸ਼ੀਸ਼ੇ ਵਿੱਚ ਪ੍ਰਤੀਬਿੰਬ ਪਿਆ ਹੈ, ਤੈਸੇ ਹੀ ਔਰ ਬਸਾ ਨਿਰੰਤਰ। ਇਸੇ ਤਰ੍ਹਾਂ ਉਹ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਨਿਰੰਤਰ ਕਹੀਏ ਇੱਕ ਰਸ ਸਾਡੇ ਅੰਦਰ ਵੱਸ, ਤੈਸੇ ਹੀ ਔਰ ਬਸਾ ਨਿਰੰਤਰ ਘਟੀ ਖੋਜੋ ਪਾਏ, ਤੁਹਾਡੇ ਹਿਰਦੇ ਵਿੱਚ ਹੀ ਉਹਦੀ ਭਾਲ ਕਰੋ ਭਰਾਵੋ ਪ੍ਰੇਮੀਓ, ਆਪਣੇ ਅੰਦਰੋਂ ਹੀ ਉਸਨੂੰ ਢੂੰਡਣ ਦਾ ਯਤਨ ਕਰੋ, ਜਿਹਨੇ ਢੂੰਡਿਆ ਅੰਦਰੋਂ ਹੀ ਢੂੰਡਿਆ। ਗੁਰੂ ਮਹਾਰਾਜ ਕਹਿੰਦੇ ਨੇ ਜਦ ਸਿੱਖ ਤੇ ਗੁਰੂ ਦੀ ਕਿਰਪਾ ਹੁੰਦੀ ਹੈ ਅੰਦਰੋਂ ਹੀ ਦੁਕਾਨ ਲੈ, ਬਾਹਰ ਢੂੰਡਣ ਤੇ ਛੂਟ ਭਰੇ ਗੁਰ ਘਰ ਹੀ ਮਾਇਆ ਦਿਖਾਇਆ, ਬਾਹਰ ਭਾਲਣ ਤੋਂ ਕਿਹੜਾ ਛੁੱਟ ਗਿਆ, ਗੁਰੂ ਨੇ ਘਰੋਂ ਹੀ ਦਿਖਾਤਾ, ਹੈ ਹੀ ਘਰ ਵਿੱਚ ਸੀ, ਬੈਠਾ ਹੀ ਅੰਦਰ ਸੀ, ਅੰਦਰ ਬੈਠਾ ਹੋਇਆ ਨਹੀਂ ਦਿਖਦਾ, ਅੰਦਰ ਬੈਠਾ ਹੋਇਆ ਨਹੀਂ ਮਿਲਦਾ। ਕਬੀਰ ਜੀ ਕਹਿੰਦੇ ਸਭ ਤੋਂ ਵੱਡੀ ਦੁੱਖ ਦੀ ਗੱਲ ਤੇ ਇਹੀ ਹੈ, ਤਨ ਫਿਰ ਇੱਕ ਸੰਗ ਬਸੇਰਾ ਸਹਿਜ ਏਕ ਪੈ ਮਿਲਦੇ, ਇੱਕੋ ਹੀ ਸਹਿਜਾ ਤੇ ਬਸਦਾ ਪ੍ਰਦੀ ਪਰਮਾਤਮਾ ਵੀ ਤੇ ਜੀਵ ਰੂਪ ਇਸਤਰੀ, ਇੱਕੋ ਸਹਿਜਾ ਤੇ ਸੰਸਾਥ ਹੁੰਦਿਆਂ ਵੀ ਮਿਲਣ ਨਹੀਂ ਹੋ ਰਿਹਾ, ਇਹੀ ਦੁਖਦਾਈ ਬਾਤ ਹੈ। ਫਿਰ ਮਿਲਦਾ ਕਿਉਂ ਨਹੀਂ, ਕਬੀਰ ਜੀ ਮਹਾਰਾਜ ਨੂੰ ਪੁੱਛੋ, ਕਬੀਰ ਜੀ ਕਹਿੰਦੇ ਨੇ ਧਨ ਸੁਤੀ ਫਿਰ ਸਬਜਾ ਗੰਤਾ, ਜੀਵ ਆਤਮਾ ਸੁਤੀ ਪਈ ਹੈ ਤੇ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਜਾਗਦ ਹੈ, ਸਤਿਗੁਰ ਜਾਗਦਾ ਹੈ ਦੇਵ, ਉਹ ਦੇਵ ਪ੍ਰਕਾਸ਼ ਰੂਪ ਸਤਿਗੁਰੂ ਪਰਮੇਸ਼ਰ ਉਹ ਜਾਗਦਾ ਹੈ, ਕਿਉਂਕਿ ਉਹ ਨਹੀਂ ਸਮਝਦਾ ਤੇ ਅਗਿਆਨ ਦੀ ਨਿੰਦਰਾ ਵਿੱਚ ਸਾਡੀ ਜੀਵ ਆਤਮਾ ਜਨਮਾਂ ਜਨਮਾਂਤਰਾਂ ਤੋਂ ਸੁੱਤੀ ਪਈ ਹੈ, ਕਿਤੇ ਕਿਤਾਈ ਗੁਰੂ ਮਹਾਰਾਜ ਸ਼ਬਦ ਦੀ ਚੋਟ ਨਾਲ ਤਾਂ ਜਗਾ ਦਿੰਦੇ ਨੇ, ਹੋਰ ਕੋਈ ਜਾਗਣ ਦਾ ਨਹੀਂ ਉਪਾਅ ਹੈ। ਸਤਿਗੁਰੂ ਜਦੋਂ ਜਗਾ ਦਿੰਦੇ ਨੇ ਫਿਰ ਜਾ ਕੇ ਆਪਣੇ ਅੰਦਰੋਂ ਆਪਣੇ ਮਾਲਕ ਨੂੰ ਜੀਵ ਆਤਮਾ ਦੇਖ ਲੈਂਦੀ ਹੈ, ਦੀਦਾਰ ਉਹਦਾ ਹੋ ਜਾਂਦਾ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਉਹ ਵੱਸਦਾ ਅੰਦਰ ਹੀ ਹੈ, ਬੈਠਾ ਅੰਦਰ ਹੀ ਹੈ, ਵੱਸਦਾ ਹੋਇਆ ਵੀ ਨਿਰਾਲਾ ਨਿਰਾਲਾ ਹੈ, ਉਹ ਸਾਰੇ ਰਸਾਂ ਨੂੰ ਵੀ ਮਾਣਦਾ ਅੰਦਰ ਬੈਠਾ, ਫਿਰ ਵੀ ਉਹ ਨਿਰਾਲਾ ਹੈ, ਸਾਡੇ ਸੰਗਤ ਦੀ ਉਹਨੂੰ ਮੈਲ ਨਹੀਂ ਲੱਗਦੀ, ਸੰਗ ਦੋਸ਼ ਉਹਦੇ ਵਿੱਚ ਨਹੀਂ ਹੈ।
ਵਰਨ ਚਿਹਨ ਨਹੀਂ ਮੁਖ ਨਾਮ ਸਾਰਾ,
ਅਨੇਕਾਂ ਰੂਪ ਵੀ ਉਹ ਧਾਰ ਲੈਂਦਾ, ਵਸਤ ਵਿੱਚ ਉਹਦਾ ਰੂਪ ਵੀ ਕੋਈ ਨਹੀਂ, ਵਰਨ ਉਹਦੀ ਜਾਤ ਵਰਨ ਰੰਗ ਰੂਪ ਕੋਈ ਨਹੀਂ, ਚਿਹਨ ਚਿੰਨ੍ਹ ਵੀ ਕੋਈ ਨਹੀਂ, ਜੇ ਵਜੂਦ ਹੋਵੇ ਚਿੰਨ ਤਾਂ ਹੀ ਹੋਣਾ। ਮੁੱਖ ਨਾ ਮਸਾਰਾ, ਉਹਦਾ ਮੁੱਖ ਵੀ ਨਹੀਂ। ਜੇ ਮੁਖਾਰ ਬਿੰਦੇ ਤੇ ਮਸਾਰਾ ਮੁਸ਼ਹਿਰੇ ਦਾਣਾ ਵੀ ਕਿੱਥੋਂ ਹੋਣਾ, ਮੁੱਖ ਤੇ ਹੀ ਹੋਣਾ। ਜਦੋਂ ਮੁੱਖੀ ਉਹਦਾ ਕੋਈ ਨਹੀਂ, ਚਿਹਰੇ ਮੂਹਰੇ ਕੋਈ ਨਹੀਂ, ਤੇ ਫਿਰ ਮੁਸ਼ਹਿਰਾ ਦਾੜਾ ਤੱਕ ਵੀ ਕੋਈ ਨਹੀਂ ਹੈ। ਜਿਹੜਾ ਵਾਸਤਵ ਵਿੱਚ ਉਹਦਾ ਸਰੂਪ ਹੈ ਉਹ ਹੈ ਇਹ ਐਸਾ ਨਿਰਾਕਾਰ। ਤੇ ਜਦੋਂ ਰੂਪ ਪ੍ਰਗਟ ਕਰਦਾ ਫਿਰ ਸਾਰਾ ਕੁਛ ਹੀ ਹੁੰਦਾ। ਜਦੋਂ ਸਰੂਪ ਪ੍ਰਗਟ ਕਰਦਾ ਫਿਰ ਭਗਤ ਉਹ ਪ੍ਰਗਟ ਹੋਏ ਸਰੂਪ ਦੀ ਵਡਿਆਈ ਵੀ ਕਰਦੇ ਨੇ, ਨਿਰਾਕਾਰ ਦੀ ਵੀ ਕਰਦੇ ਨੇ ਤੇ ਆਕਾਰ ਦੀ ਵੀ ਕਰਦੇ ਨੇ। ਸਤਿਗੁਰੂ ਸਾਹਿਬ ਜੀ ਮਹਾਰਾਜ ਉਹਦੇ ਆਕਾਰ ਦੀ ਮਹਿਮਾ ਵੀ ਕਰਦੇ ਨੇ, ਉਹਨੂੰ ਦਸਤਾਰ ਜਿਹੜਾ ਵੀ ਕਹਿੰਦੇ ਨੇ, ਪਰ ਵਸਤ ਵਿੱਚ ਕੋਈ ਆਕਾਰ ਨਹੀਂ ਹੈ, ਨਿਰਾਕਾਰ। ਉਹਦਾ ਵਰਣ ਨਹੀਂ, ਕੋਈ ਚਿਹਨ ਨਹੀਂ, ਰੰਗ ਨਹੀਂ, ਰੂਪ ਨਹੀਂ, ਕੋਈ ਚਿਹਰਾ ਮੋਹਰਾ ਨਹੀਂ। ਮੁਸਾਰਾ, ਮੁਸਾਰਾ ਦਾ ਅਰਥ ਐਸਾ ਵੀ ਕੀਤਾ ਵਿਦਵਾਨਾਂ ਨੇ ਕਿ ਮਾਸ ਦਾ ਕੋਈ ਉਹ ਵਜੂਦ, ਹੱਡ ਮਾਸ ਦਾ ਕੋਈ ਬਣਿਆ ਹੋਇਆ ਉਹਦਾ ਆਕਾਰ ਵਜੂਦ ਨਹੀਂ ਹੈ।
ਕਹਿਣਾ ਨਾ ਜਾਏ ਖੇਲ ਤੁਹਾਰਾ।
ਹੇ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਅੰਤਰਜਾਮੀ ਜੀ, ਤੇਰਾ ਖੇਲ ਵੀ ਅਪਾਰਾ ਬੇਅੰਤ ਹੈ, ਕਿਹਾ ਨਹੀਂ ਜਾਂਦਾ, ਕਹਿ ਸਕਦਾ ਕੋਈ? ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧਾਨਕ ਪ੍ਰਕਾਰ। ਆ ਰਚਨਾ ਉਹਨੇ ਰਚੀ ਹੈ ਬਹੁਤ ਰੰਗਾਂ ਦੀ, ਬਹੁਤ ਪ੍ਰਕਾਰ ਦੀ, ਬਹੁਤ ਵਿਧੀਆਂ ਦੀ। ਕੋਈ ਗਿਣਤੀ ਮਿਣਤੀ ਕਰ ਸਕਦਾ? 84 ਲੱਖ ਜੂਨੀਆਂ ਦੀ ਗਿਣਤੀ ਮਿਣਤੀ ਕਰ ਸਕਦਾ? ਗਿਣਤੀ ਮਿਣਤੀ ਪੁਰਾਣਕ ਮਤਵਾਜ ਨੇ ਕਰਤੀ ਸੀ। ਇੱਕ ਬ੍ਰਹਮਾ ਹੈ ਜੀ, ਇੱਕ ਸ਼ਿਵ ਜੀ ਹੈ ਜੀ, ਇੱਕ ਵਿਸ਼ਨੂੰ ਹੈ ਜੀ, ਇੱਕ ਚੰਦਰਮਾ ਹੈ ਜੀ, ਇੱਕ ਸੂਰਜ ਹੈ ਜੀ। ਆ ਸਾਇੰਸ ਵਾਲੇ ਅੱਜ ਕਹਿੰਦੇ ਨੇ ਸੂਰਜ ਕਈ ਨੇ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ 500 ਸਾਲ ਪਹਿਲਾਂ ਹੀ ਆਖਤਾ, ਐ ਪੁਰਾਣ ਵਾਲੇ ਹੋ ਤੁਹਾਨੂੰ ਨਾ ਥੋੜੇ ਕੁਛ ਦਾ ਹੀ ਪਤਾ, ਬਸ ਤੁਹਾਡੇ ਵੀ ਨਹੀਂ ਗੱਲ, ਕਿਉਂਕਿ ਤੁਹਾਨੂੰ ਇੱਕ ਸ਼ਿਵ ਜੀ ਦਾ ਪਤਾ, ਇੱਕ ਵਿਸ਼ਨੂੰ ਦਾ ਪਤਾ, ਇੱਕ ਸ਼ਿਵ ਜੀ ਦਾ ਪਤਾ, ਇੱਕ ਸੂਰਜ ਦਾ ਪਤਾ, ਇੱਕ ਚੰਦਰਮਾ ਦਾ ਪਤਾ ਹੈ, ਇਹਨੂੰ ਗਾਂਹ ਦਾ ਪਤਾ ਨਹੀਂ, ਕਿਉਂਕਿ ਗਾਂਹ ਤੁਹਾਡੀ ਪਹੁੰਚ ਨਹੀਂ, ਨਾ ਤੁਹਾਡੇ ਉਹਨਾਂ ਦੇਵਤਿਆਂ ਦੀ ਪਹੁੰਚ ਹੈ ਜਿਨ੍ਹਾਂ ਨੇ ਤੁਹਾਨੂੰ ਖ਼ਬਰ ਦੇਣੀ ਸੀ। ਕਿਉਂਕਿ ਜਿਹੜੀ ਖ਼ਬਰ ਦੇਣੀ ਸੀ ਉਹਨਾਂ ਦੇ ਰਹਿਬਰਾਂ ਨੇ ਉਹੀ ਸੰਸਾਰ 'ਚ ਉਹਨਾਂ ਨੂੰ ਦੱਸਣੀ ਸੀ। ਇਹ ਬਸ ਤੁਹਾਡੇ ਵੀ ਨਹੀਂ ਤੇ ਤੁਹਾਡੇ ਰਹਿਬਰਾਂ ਦੇ ਵੀ ਨਹੀਂ, ਜਿੰਨਾ ਕੁ ਪਤਾ ਸੀ ਉਹਨਾਂ ਕੁ ਦੱਸ ਦਿੱਤਾ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨਾ ਬ੍ਰਹਮਾ ਇੱਕ ਹੈ, ਨਾ ਸ਼ਿਵ ਜੀ ਇੱਕ ਹੈ, ਨਾ ਵਿਸ਼ਨੂੰ ਇੱਕ ਹੈ, ਕੋਟ ਬ੍ਰਹਮੇ ਜਗ ਸਾਜਣ ਲਾਏ। ਬ੍ਰਹਮੇ ਵੀ ਕਰੋੜਾਂ ਹੀ ਬਿਠਾ ਰੱਖਿਆ ਜਗਤ ਨੂੰ ਸਾਜਣ ਵਾਸਤੇ, ਇੱਕ ਬ੍ਰਹਮੇ ਦੀ ਰਚਨਾ ਤੱਕ ਨਹੀਂ ਅਜੇ ਤੱਕ ਮਨੁੱਖ ਦੀ ਪਹੁੰਚ ਹੋਈ। ਕੋਈ ਹੋਰ ਦੁਨੀਆਂ ਦਾ ਮਨੁੱਖ ਤਾਂ ਕੋਈ ਹੋਵੇ ਆਪਾਂ ਨੂੰ ਪਤਾ ਨਹੀਂ, ਲੇਕਿਨ ਇਹ ਧਰਤੀ ਦੇ ਮਨੁੱਖਾਂ ਦੀ ਗੱਲ, ਚਾਹੇ ਉਹ ਸਾਇੰਸ ਵਾਲੇ ਨੇ ਚਾਹੇ ਫਿਲੋਸਫਰ ਨੇ, ਇੰਨੀ ਕੁ ਰਚਨਾ ਵਿੱਚ ਹੀ ਉਹਨਾਂ ਦਾ ਸਾਰਾ ਕੁਛ ਰਹਿ ਰੂਹ ਜਾਣਾ। ਕਿੰਨੀਆਂ ਧਰਤੀਆਂ ਲੱਭ ਲਈਆਂ, ਕਿੰਨੇ ਸੂਰਜ ਲੱਭ ਲਏ, ਔਰ ਦੂਰੀਆਂ ਲੱਭੀ ਜਾ ਰਹੇ ਨੇ, ਪਹੁੰਚਿਆ ਜੇ ਕਿਤੇ ਨਹੀਂ ਗਿਆ, ਅਨੁਮਾਨ ਹੀ ਨੇ। ਕਿਉਂਕਿ ਸੂਰਜ ਏਡਾ ਭਲਾ ਮਾਣ ਨਹੀਂ ਜਿਹੜਾ ਹਰੇਕ ਨੂੰ ਆਪਣੇ ਕੋਲ ਆਉਣ ਦੇ ਦੇਵੇ। ਉਹ ਕਹਿੰਦਾ ਜੇ ਮੇਰੇ ਕੋਲ ਆਉਣਾ ਫਿਰ ਤਾਂ ਕਿਹੜਾ ਹੋ ਗਿਆ। ਸਾਡੇ ਉੱਥੇ ਨਾ ਇੱਕ ਨਿਹੰਗ ਸਿੰਘ ਹੁੰਦਾ ਸੀ, ਕਹਿੰਦਾ ਜਿਹਨੇ ਮੇਰੇ ਨਾਲ ਪੰਗਾ ਲੈਣਾ ਬਾਈ, ਉਹ ਸ਼ਾਮ ਨੂੰ ਆਟੇ 'ਚ ਪਾਣੀ ਨਾ ਪਵਾ ਕੇ ਆਇਆ। ਫਿਰ ਇੱਕੋ ਹੀ ਜਾਣਾ ਦੋਨਾਂ 'ਚੋਂ ਪ੍ਰਸ਼ਾਦਾ ਛਕੂ ਜਾਂ ਤੂੰ ਜਾਂ ਮੈਂ। ਸੂਰਜ ਆਖਦਾ ਵੀ ਜੇ ਮੇਰੇ ਕੋਲ ਆਉਣਾ ਨਾ ਫਿਰ ਰਾਸ਼ਨ ਪਾਣੀ ਮੁਕਾ ਆਏ, ਮੁੜ ਕੇ ਨਹੀਂ ਵਾਪਸ ਜਾਏਗਾ। ਦੂਰੋਂ ਦੂਰੋਂ ਤਾਂ ਦੇਖ ਲਿਆ ਸਾਰਾ ਕੁਛ, ਪਰ ਮੇਰੇ ਤਾਂ ਉਹਨੇ ਨਹੀਂ ਫਟਕਣ। ਅਨੁਮਾਨ ਹੋ ਗਿਆ ਸੂਰਜ ਬਹੁਤ ਨੇ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪਹਿਲੇ ਕਮਰੇ ਚਿੱਕੇ ਤੇ ਇੰਦ ਚੰਦ ਸੂਰ ਖੇਤੇ। ਕਿੰਨੇ ਇੰਦਰ ਨੇ ਦੇਵਤਿਆਂ ਦੇ ਰਾਜੇ, ਕਿੰਨੇ ਚੰਦਰਮਾ ਨੇ, ਕਿੰਨੇ ਸੂਰਜ ਨੇ, ਇਹਨਾਂ 100 ਕਹਿ ਸਕਦੇ ਆ, ਨਾ ਹਜ਼ਾਰ, ਨਾ ਲੱਖ, ਨਾ ਕਰੋੜ, ਕਿੰਨੇ ਹੀ ਨੇ, ਬੇਅੰਤ ਹੀ ਨੇ। ਜੇ ਬ੍ਰਹਮੇ ਕਈ ਕੋਟ ਕਹਿਤਾ ਮਾਣਾ ਨੇ, 1 ਕਰੋੜ ਨਹੀਂ ਬੇਅੰਤ ਹੀ ਕਰੋੜ ਜਿਹੜੇ ਸੰਸਾਰ ਦੀ ਰਚਨਾ ਨੂੰ ਰਚੀ ਜਾ ਰਹੇ ਨੇ। ਇੱਕ ਤੇ ਛੋਟਾ ਪਸਾਰਾ, ਇੱਕ ਤੇ ਛੋਟਾ ਉਹਦਾ ਰਾਸ ਮੰਡਲ, ਇਹ ਬਹੁਤ ਬੜਾ। ਇਹਦਾ ਅਜੇ ਤੱਕ ਕਿਸੇ ਵੀ ਦੇਵੀ ਦੇਵਤੇ ਨੇ ਕਿਸੇ ਨੇ ਅੰਤ ਨਹੀਂ ਪਾਇਆ, ਰਚਨਾ ਦਾ ਹੀ ਅੰਤ ਨਹੀਂ ਪਾਇਆ। ਰਚਨਾ ਹਰ ਦਾ ਅੰਤ ਗੱਲ ਹੀ ਦੂਰ ਦੀ ਹੈ। ਉਹਦਾ ਅੰਤ ਪਾਉਣਾ ਤਾਂ ਬਹੁਤ ਹੀ ਮੁਸ਼ਕਿਲ ਹੈ, ਪਾਇਆ ਹੀ ਨਹੀਂ ਜਾ ਸਕਦਾ, ਰਚਨਾ ਦਾ ਹੀ ਨਹੀਂ ਆ। ਸਤਿਗੁਰੂ ਮਹਾਰਾਜ ਕਹਿੰਦੇ ਕਹਿਣ ਨਾ ਜਾਈ ਖੇਲ ਤੋਂ, ਇਹ ਤੇਰਾ ਖੇਲ ਹੈ ਨਾ ਜਿਹੜਾ ਆ ਖਿਲਾਰਾ ਖਿਲਾਰਾ, ਇਹ ਕਿੰਨਾ ਕੁ ਹੈ, ਇਹਦਾ ਵਿਸਾਰ ਕਿੰਨਾ ਕੁ ਹੈ, ਇਹ ਵੀ ਨਹੀਂ ਕਿਹਾ ਜਾ ਸਕਦਾ। ਨਾ ਪਹਿਲਾਂ ਕਿਸੇ ਤੋਂ ਕਿਹਾ ਗਿਆ, ਨਾ ਹੁਣ ਕਹਿ ਸਕਦਾ, ਨਾ ਕੋਈ ਗਾਂ ਨੂੰ ਕਹਿ ਸਕੇਗਾ। ਇਹ ਅੱਜ ਹੀ ਨਹੀਂ, ਅਨੇਕਾਂ ਵਾਰੀ ਇਹ ਮਨੁੱਖ ਨੂੰ ਮਹਾਰਾਜ ਨੇ ਸ਼ਕਤੀ ਦਿੱਤੀ, ਅਨੇਕਾਂ ਵਾਰੀ ਇਹਨੇ ਖੋਜ ਕੀਤੀ, ਇਹਦੀ ਖੋਜ ਪੂਰੀ ਨਹੀਂ ਹੁੰਦੀ, ਜਦ ਨੂੰ ਫੇਰ ਉਹ ਆਪਣੀ ਖੇਡ ਨੂੰ ਸਮਾਪਤ ਕਰ ਦਿੰਦਾ। ਕਈ ਵਾਰ ਪਸਰੇ ਉਪਾਸਾਰ, ਕਈ ਵਾਰ ਇੱਕ ਅਹੰਕਾਰ, ਖੇਡ ਬਹੁਤ ਲੰਮੀ ਚੌੜੀ ਹੈ। ਮਹਾਰਾਜ ਕਹਿੰਦੇ ਨੇ ਤੇਰਾ ਖੇਡ ਪਸਾਰਾ ਕਿੰਨਾ ਕੁ ਹੈ, ਇਹ ਵੀ ਕਿਹਾ ਨਹੀਂ ਜਾਂਦਾ। ਉਹ ਕਹਿਣ ਵਾਲੇ ਤਾਂ ਝੂਠ ਸਿੱਧ ਕਰ ਦਿੱਤੇ। ਗੁਰੂ ਨਾਨਕ ਸਾਹਿਬ ਦੀ ਅੰਮ੍ਰਿਤ ਬਾਣੀ 500 ਸਾਲ ਦੀ ਪਹਿਲਾਂ ਹੀ ਉਹ ਮੋਹਰ ਲਾ ਤੀ, ਫਿਰ ਬਈ ਇੰਨਾ ਕੁ ਨਹੀਂ ਹੈ, ਬਹੁਤ ਕੁਛ ਹੈ। ਬਗਦਾਦ ਦੇ ਦਸਤਗੀਰ ਨੇ ਪੁੱਛਿਆ ਸੀ ਨਾ ਗੁਰੂ ਨਾਨਕ ਸਾਹਿਬ ਨੂੰ, ਜਦ ਚਰਨਾਂ ਦੇ ਡਿੱਗ ਪਿਆ, ਸ਼ਕਤੀ ਨੇ ਕੰਮ ਨਾ ਕੀਤਾ, ਫਿਰ ਉਹਨਾਂ ਨੂੰ ਮਹਾਰਾਜ ਨੇ ਫਿਰ ਚੇਤਨਤਾ ਦਿੱਤੀ ਜੀਵਾਂ ਨੂੰ, ਬਗਦਾਦ ਦੇ ਵਾਸੀਆਂ ਨੂੰ। ਪਹਿਲਾਂ ਤਾਂ ਮਾਰ ਲਓ ਕਰਦੇ ਆਉਂਦੇ ਸੀ, ਤੇ ਸਤਿਗੁਰਾਂ ਨੇ ਐਸੀ ਕਲਾ ਵਰਤਾਈ ਸਾਰੇ ਜੜ ਬਣਾ ਕੇ। ਬਾਬਾ ਗਿਆ ਬਗਦਾਦ ਨੂੰ ਬਾਹਰ ਜਾਇ ਕੀ ਅਸਥਾਨਾ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਜਦੋਂ ਉੱਥੇ ਕੌਤਕ ਐਸਾ ਵਰਤਾਇਆ, ਇਹ ਗੁਰੂ ਨੇ ਕੌਤਕ ਕਿਉਂ ਵਰਤਾਇਆ, ਉਹਨਾਂ ਨੂੰ ਵੀ ਗਿਆਨ ਦੇਣਾ ਸੀ, ਰਾਗ ਗਾਉਣ ਦਾ, ਉੱਥੇ ਸ਼ਬਦ ਗਾਉਣ ਦਾ ਇਹੀ ਪ੍ਰਯੋਜਨ ਸੀ। ਗੁਰੂ ਦਾ ਪ੍ਰਯੋਜਨ ਨਹੀਂ ਹੁੰਦਾ ਹਰ ਇੱਕ ਥਾਂ, ਔਰ ਐਸੀ ਮਹਾਰਾਜ ਲੀਲਾ ਰਚ ਲੈਂਦੇ ਜਿੱਥੇ ਜ਼ਿਆਦਾ ਸੰਪਰਕ ਵਿੱਚ ਦੁਨੀਆਂ ਆ ਜਾਂਦੀ। ਮਾਰਨ ਵਾਸਤੇ ਹੀ ਭਾਵੇਂ ਆਏ, ਦੇਖੋ ਗੁਰੂ ਕਿੱਡਾ ਨਿਰਵੈਰ, ਕਿੱਡਾ ਕਿਰਪਾਲੂ, ਮਾਰਨ ਵਾਲਿਆਂ ਦਾ ਵੀ ਨਹੀਂ ਮਾੜਾ ਸੋਚਦਾ। ਉਹ ਬੱਤਰ ਮਾਰਨ ਆਉਂਦੇ ਨੇ, ਵਸੀ ਕੋਈ ਬਚਨ ਦੇ ਨਾਲ ਰੋਕਦੇ, ਦਿੱਤੀ ਵਾਂਗ ਨਿਵਾਜ ਕਰ, ਜਿਵੇਂ ਕਾਜੀ ਵਾਂਗ ਦਿੰਦਾ ਨਾ ਨਵਾਜੀ, ਇਉਂ ਮਹਾਰਾਜ ਨੇ ਇੱਕ ਜਕਾਰਾ ਛੱਡਤਾ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਗੁਰਵਰ ਕਾਲ ਤੇਰੀ ਮਹਿਮਾ ਪ੍ਰਭਾ, ਇਹ ਜਕਾਰਾ ਉੱਥੋਂ ਚੱਲਿਆ। ਆਹ ਵਿਸਾਖੀ ਦਾ ਪੁਰਬ ਗੁਰੂ ਅਮਰਦਾਸ ਸਾਹਿਬ ਨੇ ਆਰੰਭ ਕੀਤਾ, ਜਿਨ੍ਹਾਂ ਦਾ ਕੱਲ੍ਹ ਅਸੀਂ ਅਵਤਾਰ ਦਿਹਾੜਾ ਮਨਾਇਆ। ਅੱਜ ਅੱਧੇ ਸਾਡੇ ਗੁਰਸਿੱਖ ਕਹੀ ਜਾਂਦੇ ਵਿਸਾਖੀ 10ਵੇਂ ਪਾਤਸ਼ਾਹ ਨੇ ਸ਼ੁਰੂ ਕੀਤੀ। ਵਿਸਾਖੀ ਦਾ ਮੇਲਾ ਗੁਰੂ ਅਮਰਦਾਸ ਸਾਹਿਬ ਨੇ ਗੋਬਿੰਦਵਾਲ ਸਾਹਿਬ ਤੀਰਥ ਰਚ ਕੇ ਆਰੰਭ ਕੀਤਾ, ਭਾਈ ਪਾਰੋ ਜੁਲਕਾਂ ਦੀ ਬੇਨਤੀ ਮੰਨ ਕੇ। ਐਸਾ ਕੋਈ ਦਿਨ ਮਿੱਥੋਂ ਮਹਾਰਾਜ, ਇਹ ਵਿਸਾਖੀ ਨੂੰ ਮੱਤ ਤਾਂ ਪਹਿਲਾਂ ਹੀ ਗੁਰੂ ਨੇ ਦੇ ਦਿੱਤੀ, ਪਤਾ ਸੀ ਵੀ ਆਹ ਕਾਰਜ ਅਖੀਰ ਤੇ ਜਾ ਕੇ ਕਰਨਾ, ਖਾਲਸੇ ਦੀ ਸਾਜਨਾ ਹੋਣੀ ਹੈ। ਇਹਦੀ ਬੁਨਿਆਦ ਗੁਰੂ ਨਾਨਕ ਸਾਹਿਬ ਨੇ ਰੱਖ ਦਿੱਤੀ, ਸਾਰੇ ਗੁਰੂਆਂ ਨੇ ਫਿਰ ਉਹਦੀ ਤਿਆਰੀ ਦੇ ਵਿੱਚ ਸਾਰਾ ਕਾਰਜ ਕੀਤਾ। ਜੋਤ ਉਹੀ ਸੀ ਨਾ, ਆਪੋ ਆਪਣੇ ਸਰੀਰ ਵਿੱਚ ਜੋਤ, ਆਪੋ ਆਪਣੇ ਉਸ ਉਸ ਕਾਰਜ ਨੂੰ ਜਿਵੇਂ ਜਿਵੇਂ ਕਰਨਾ ਚਲਾਉਂਦੇ। ਜਦੋਂ ਦਿੱਤੀ ਵਾਂਗ ਤੇ ਸਾਰੇ ਵਿਚਾਰੇ ਹੋ ਗਏ ਜੜ, ਦਸਗੀ ਡਿੱਗਿਆ ਚਰਨਾਂ ਤੇ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ। ਮਹਾਰਾਜ ਕਹਿੰਦੇ ਅਤਕੇ ਕਹਿੰਦੇ ਪ੍ਰੇਮੀਆਂ ਤੇਰੀ ਸ਼ਕਤੀ ਕਹਿੰਦੇ ਮਹਾਰਾਜ ਤੁਹਾਡੇ ਮੂਹਰੇ ਨੇ, ਸੂਰਜ ਦੇ ਮੂਹਰੇ ਟਟਾਇਣ ਦਾ ਪ੍ਰਕਾਸ਼ ਨਹੀਂ ਕੁਛ ਕਰਦਾ, ਤੁਹਾਡੇ ਮੂਹਰੇ ਮੇਰੀ ਸ਼ਕਤੀ ਨਹੀਂ ਕੁਛ ਕਰਦੀ। ਸ਼ਕਤੀ ਬਹੁਤ ਸੀ, ਸਾਰਾ ਇਲਾਕਾ ਡਰਦਾ ਸੀ ਦਸਗੀਰ, ਪਰ ਹੁਣ ਚਰਨੀ ਲਾ ਲਓ। ਮਹਾਰਾਜ ਕਹਿੰਦੇ ਜਾ ਬਖਸ਼ਤਾ, ਫਿਰ ਮਹਾਰਾਜ ਵੀ ਆਹ ਜੀਵ ਕਹਿੰਦੇ ਇਹ ਵੀ ਬਖਸ਼ਤੇ, ਮਰਦਾਨਾ ਛਿੜਕਦੇ ਜਲ ਸਤਨਾਮ ਵਾਹਿਗੁਰੂ ਕਹਿ ਕੇ, ਇਹਨਾਂ ਦੀ ਮੂਰਛਾ ਵੀ ਤੋੜਦੇ, ਇਹ ਤਾਂ ਵਿਚਾਰੇ ਅਲਪੱਗ ਜੀਵ ਨੇ ਤੋੜਦੀ। ਫਿਰ ਦਸਗੀਰ ਪੁੱਛਦਾ ਮਹਾਰਾਜ ਵੀ ਸਾਡੇ ਇਸਲਾਮ ਵਿੱਚ ਤਾਂ 14 ਤਬਕ ਨੇ, ਤੁਸੀਂ ਪਤਾਲ ਲੱਖ ਆਕਾਸ ਲੱਖ ਕਹਿੰਦੇ, ਇਦੋਂ ਵੀ ਗਾਂ ਦੀ ਖਬਰ। ਮਹਾਰਾਜ ਕਹਿੰਦੇ ਠੀਕ ਹੈ। ਉਹ ਕਹਿੰਦਾ ਮਹਾਰਾਜ ਫਿਰ ਮੁਹੰਮਦ ਸਾਹਿਬ ਝੂਠ ਬੋਲਦੇ ਨੇ? ਕਹਿੰਦੇ ਨਹੀਂ। ਵੀ ਤੁਸੀਂ ਝੂਠ ਬੋਲਦੇ? ਨਹੀਂ। ਦੋਵੇਂ ਸੱਚੇ ਕਿਵੇਂ? ਕਹਿੰਦੇ ਮੁਹੰਮਦ ਸਾਹਿਬ ਨੂੰ 14 ਦਾ ਪਤਾ ਸੀ, ਜੇ ਮੁਹੰਮਦ 15 ਕਹਿੰਦਾ ਫਿਰ ਝੂਠ ਬੋਲਦਾ, ਜਦ ਉਹਨੂੰ 15ਵੇਂ ਦਾ ਗਿਆਨ ਹੀ ਨਹੀਂ, ਬੋਲੇ ਕਿੱਥੋਂ? ਜਿੰਨੀ ਉਹਨੂੰ ਸੋਝੀ ਨਿਰੰਕਾਰ ਨੇ ਬਖਸ਼ੀ, ਉਹਨੇ ਉਨੀ ਖਬਰ ਦੇ ਦਿੱਤੀ, ਤੇ ਸਾਨੂੰ ਨਿਰੰਕਾਰ ਨੇ ਲੱਖ ਪਤਾਲ ਤੇ ਲੱਖ ਅਕਾਤ ਕਾਸੀ, ਪਾਤਾਲਾਂ ਪਾਤਾਲ ਲੱਖ ਆਗਾ ਸਾਗਾ। ਅਸੀਂ ਉਹ ਖਬਰ ਦੇ ਰਹੇ ਜਿੰਨੀ ਜਿੰਨੀ ਨਿਰੰਕਾਰ ਕਿਸੇ ਨੂੰ ਸੋਝੀ ਦੇ ਕੇ ਤੋਰਦਾ, ਉਹਨੇ ਉਹਨੇ ਪਸਾਰੇ ਦੀ ਖਬਰ ਉਹ ਦੇ ਹੀ ਜਾਂਦਾ। ਫਿਰ ਦਿਖਾਏ ਵੀ ਬੇਟੇ ਨੂੰ ਨਾਲ ਜਾ ਕੇ, ਫਿਰ ਗਿਆਨ ਵੀ ਕਰਾਇਆ, ਨਿਸ਼ਚਾ ਵੀ ਕਰਾਇਆ। ਐਸਾ ਖੇਲ ਅਪਾਰਾ, ਤੇਰਾ ਬੇਅੰਤ ਖੇਲ ਹੈ, ਇਹਦਾ ਵੀ ਕੋਈ ਅੰਤ ਨਹੀਂ ਪਾ ਸਕਦਾ। ਗੁਰੂ ਨਾਨਕ ਸਾਹਿਬ ਨੇ ਇੰਨਾ ਕੁਛ ਕਹਿ ਕੇ ਵੀ ਕਹਿੰਦਾ ਇਦੋਂ ਵੀ ਬਹੁਤ ਕੁਛ ਗਾਹ ਹੈ, ਇਹ ਬਸਾਰਾ ਇੱਥੇ ਵੀ ਮੰਗਦਾ।
ਨਾਨਕ ਰੇਣ संत चरण नाराम।
धन गुरु अर्जन साहब जी कहते हैं प्रेमियों ये पुकारा भी बेअंत है वो आप ही बेअंत है, ये चक्कर च पैन की लोड़ नहीं। तुसी तो एको ही दात मंगो हे निरंकार अंतर जामी संत रे नारा साध संघ दे चरणा की धूड बख्श दे जिस करके मैं भी पवित्र हो जावा मेरा भी होना सफला हो जाए।
सोहे महला पंजवा ता मैं आया शरण आया
भरोसे आया कृपा आया। हे वाहिगुरु जब तू कृपा दे घर विच आया तो मैं शरणी आया ता मैं आया गुरु की शरण विच आया। जब मैं गुरु की शरण विच आया फिर भरोसे आया फिर मेरे मन विच भरोसा आ गया कि हुण गुरु मेनू बख्श लवेगा हुण ये संसार सागर विच हुण डुबण नहीं देवेगा हुण गोते खान तो गुरु बचा लवेगा ये मेरे मन विच भरोसा आ गया।
ज्यों पावे त्यों रखो स्वामी मार्ग गुर है पठाया।
सिख गुरु दी दसी जात द्वारे ओत अकाल पुरख अगे अरदास करदा है सच्चे पातशाह जिन्हें भी तेनू पाउंदा है ओवे रख लै जिन्हें भी तेरी मर्जी मैनु ओवे रख लै मैं उसे तरह रहने तैयार जेड़ी हालत विच भी रखे मैं उसे तरह रहने तैयार हां मैं तेरी शरण विच आया ते मैनू गुरै बिठाया तेरी शरण विच मैनू गुरु ने भेजे आखो सतनाम श्री वाहे। गुरु निरंकार की शरण विच पै जांदा सिख निरंकार दे नाल जोड़ दिंदा सिख नूं ये गुरु का मुख कार्य है। वाहेगुरु सच्चे पातशाह जिवें तेरा जी करे जेड़ी हालत विच भी तू रखना चाहे उसे तरह रख लै क्योंकि मैनू गुरु ने तुहाडे चरणा विच तुहाडी शरण विच भेजिया है।
रहाओ महादुत्तर माया जैसे पवन चुलाया।
ये जेड़ी माया ना ये महादुत्तर है ये बड़ी कठिन है इनू तरना बहुत औखा है इनू लंघना बहुत औखा है। इन माया जगदीश गुसाई तुमरे चरण बसारे ए माया ने तेरे चरणा नालों मैनू तोड़ दिता बिछोड़ दिता ये कई रूपां जाके तोड़ दिंदी है कदे समाज आले पास्यों कदे परिवार आले पास्यों कदे होर तंगां नाल रब नाओ ये माया कई प्रकार से अपना बाण चला के तोड़ देंदी। हम देखो ना मूले नूं तोड़न वास्ते वह घरवाली के रूप च ही वरत गई उस दिन आखदा भी तू लुक जा वो तो उही संत आउंदे ने जिहड़े तैनू उतों लै गए सी नाले गुरु के नाल भी रहा संगत भी कीती वचन भी सुने पर माया का प्रभाव ऐसा पै गया लुक गया डीरे जाके गुरु तो वचन ही मारते रह गए मूलिया मूलिया ते मूले नूं तां माया ने डंग लिया पहले घरवाली कहिंदी है नहीं माया कहिंदे अच्छा फिर नहीं तो ना सही फिर हुण है ही नहीं चलो निकली गल पहला घरवाली के रूप च माया का जाल पै गया फिर सब के रूप च आके डंग मारिया नाले गुरु नाल तोड़ता नाले परिवार नाल पाए कुहाड़ा मारिया गाफल अपने हाथ अपने हथी चला लिया कुहाड़ा दीन गवाया दुनी चो दुनी ना चाली था धर्म तो छड़िया सी दुनिया वास्ते परिवार वास्ते गुरु ने तो तोड़िया सी भी परिवार की परवरिश करो ड्यूटी बजाओ उधरों ड्यूटी उन्हें भी बजाऊ दी तंग जड़े मार गई दोनों पासों कम गया ना पर फिर भी गुरु किदा कृपालू सी ते चरणा विच आए न आए मुख देख के तरफ देता कह लगे मित्र तो तेरे नाल पाई थी पर तू निभाई नहीं मैं तो तेरे नाल मित्र तो पाई थी पर तू निभाई नहीं प्रेमी ने आख्या महाराज बख्श लो मारन सिर फेरता नहीं संत के हत्थे को रखे ना कर फिर महाराज थोड़े चरणा च आ गया हुण तां रख लो कहने चरना चाहता इन फल जरूर मिलेगा पहला सजा बाद विच फल सजा की है हमने एक पौ जूना चो हो के आवेगा दसवें जामे बख्शा
ਉਹੀ ਫਿਰ ਬਖਸ਼ਿਆ ਨਾ। ਸਹੇ ਦੇ ਰੂਪ ਚ ਗਏ ਤੇ ਤੀਰ ਜਦ ਵੱਜਿਆ, ਬਹਾਦਰ ਸ਼ਾਹ ਕਹਿੰਦਾ ਕਿਉਂ ਮਹਾਰਾਜ ਤੁਸੀਂ ਤਾਂ ਨਿੱਕਾ ਜਿਹਾ ਇੱਕ ਜਾਨਵਰ ਹੀ ਮਾਰਤਾ, ਏਡੇ ਵੱਡੇ ਸੂਰ ਨੇ, ਹਾਥੀਆਂ ਨੂੰ ਮਾਰਨ ਵਾਲੇ, ਸ਼ੇਰਾਂ ਦਾ ਸ਼ਿਕਾਰ ਕਰਨ ਵਾਲੇ। ਗੁਰੂ ਕਰਮੀਧਰ ਸਾਹਿਬ ਜੀ ਮਹਾਰਾਜ ਕਹਿੰਦੇ ਬਹਾਦਰ ਸ਼ਾਹ ਇਹ ਤਾਂ ਮੇਰਾ ਮੂਲਾ ਖੱਤਰੀ ਪੁਰਾਣਾ ਸਿੱਖ ਹੈ, ਇਹਨੇ ਮਾਇਆ ਨੇ ਭਰਮਾ ਲਿਆ, ਇਹ ਟੁੱਟ ਗਿਆ ਸੀ ਸਾਡੇ ਨਾਲ, ਅਸੀਂ ਇਹਨੂੰ ਵਾਅਦਾ ਦੇ ਚੁੱਕੇ ਸੀ, ਕਿਉਂਕਿ ਗੁਰੂ ਤਾਂ ਵਾਅਦੇ ਪੂਰੇ ਕਰ ਜਾਂਦਾ, ਸਿੱਖੀ ਵਾਅਦੇ ਤੋਂ ਮੁਕਰਦਾ ਹਮੇਸ਼ਾ, ਸਿੱਖ ਦਾ ਮਾੜੀ ਜਿਹੀ ਗੱਲ ਤੇ ਮੁਕਰ ਜਾਂਦਾ। ਭਾਈ ਕੀ ਡਰੌਲੀ ਦੇ ਅਗਲੇ ਪਾਸੇ ਬਜੀਤ ਕੇ ਨਗਰ ਦੇ ਬਾਹਰਲੇ ਪਾਸੇ ਗੁਰਦੁਆਰਾ ਚਿੱਤਰ ਸਰ, ਜਦੋਂ ਸਤਿਗੁਰੂ ਗਰੀਬ ਨਵਾਜ ਇਧਰੋਂ ਚਮਕੌਰ ਦੇ ਜੰਗ ਤੋਂ ਵਿਹਲੇ ਹੋ ਕੇ ਸਰਬੰਸ ਨੂੰ ਕੁਰਬਾਨ ਕਰਕੇ ਮਾਲਵੇ ਨੂੰ ਤਾਰ ਰਹੇ ਸੀ, ਵਜ਼ੀਰ ਕੇ ਜਾ ਡੇਰਾ ਕੀਤਾ, ਸਵੇਰੇ ਚਿੱਤਰ ਬੋਲਿਆ ਉਹ ਬਟਾਲੇ ਨਾਲ ਦੂਰ ਕਿਤੇ, ਤੇ ਕਿਸੇ ਕਹਿੰਦਾ ਮਹਾਰਾਜ ਚਿੱਤਰ ਬੜਾ ਸੋਹਣਾ ਬੋਲਦਾ, ਮਹਾਰਾਜ ਕਹਿੰਦੇ ਹੁਣੇ ਫੜ ਕੇ ਲਿਆ, ਫੜ ਲਿਆਂਦਾ, ਇਹਦੀਆਂ ਟੰਗਾਂ ਬੰਨ ਦਿਓ, ਬੰਨ ਦਿੱਤੀਆਂ, ਚਿੱਤਰ ਨੂੰ ਬੰਨ ਕੇ ਛੱਡਤਾ ਤੇ ਆਪਣੇ ਬਾਜ ਨੂੰ ਉਹਦੇ ਉੱਤੇ ਛੱਡ ਦਿੱਤਾ। ਹੁਣ ਜਿਉਂਦੇ ਚਿੱਤਰ ਦੇ ਆਏ ਉਹ ਮਾਸ ਨੂੰ ਨੋਚਦਾ ਬਾਜ, ਉਹ ਤੜਫਦਾ। ਕਾਬਲ ਦੀ ਸੰਗਤ ਆ ਗਈ ਮੱਥਾ ਟੇਕਿਆ, ਸੱਚੇ ਪਾਤਸ਼ਾਹ ਆਹ ਕੀ ਕੌਤਕ, ਆਪਦਾ ਦਿਆਲੂ ਕਿਰਪਾਲੂ ਕਹਿੰਦੇ ਇਹ ਵੀ ਡਿਊਟੀ ਹੈ ਮੇਰੀ, ਇਹ ਮੈਨੂੰ ਫਸਾ ਕੇ ਤੁਰ ਗਿਆ ਸੀ। ਪੁੱਛਿਆ ਮਹਾਰਾਜ ਕੋਲ ਫਿਰ ਦੱਸੀ ਪਿਛਲੇ ਜਨਮ ਦੀ ਕਥਾ, ਆ ਵੀ ਸਿੱਖ ਸੀ, ਆ ਜਿਹੜਾ ਬਾਜ ਬਣਿਆ ਇਹ ਵੀ ਸਿੱਖ ਸੀ, ਆ ਜਿਹੜਾ ਚਿੱਤਰ ਬਣਿਆ ਇਹਨੂੰ ਮਾਇਆ ਦੀ ਲੋੜ ਪੈ ਗਈ, ਇਹ ਤੋਂ ਲੈ ਗਿਆ। ਇਹ ਕਹਿੰਦਾ ਵੀ ਕੋਈ ਲਿਖਤ ਲਿਖਾ, ਕਹਿੰਦਾ ਕੋਈ ਨੀ ਗੁਰੂ ਹੀ ਲਿਖਦਾ ਸਭ ਕੁਛ, ਕਹਿੰਦਾ ਠੀਕ ਹੈ, ਫਸਾ ਗਿਆ ਨਾ ਜਾਮਨ ਗੁਰੂ ਨੂੰ, ਜਾਮਨ ਮੈਨੂੰ ਦੇ ਗਿਆ ਤੇ ਦੇਣ ਵੇ ਮੁੱਕਰ ਗਿਆ, ਕਹਿੰਦਾ ਜਾ ਜਦੋਂ ਤੇਰੇ ਕੋਲ ਲਿਖਤੀ ਤੀ ਮੇਰਾ ਕੀ ਵਿਗਾੜ ਲੇਗਾ। ਹੁਣ ਜਾਮਨ ਨੂੰ ਤਾਂ ਫਿਰ ਜਾਮਨ ਹੀ ਭੁਗਤਣੀ ਪੈਂਦੀ ਹੈ, ਇੱਥੇ ਤਾਂ ਮੈਨੂੰ ਨੀ ਪਤਾ ਇੰਡੀਆ ਜੇ ਜਾਮਨ ਜੇ ਮੁਰਜਮ ਭੱਜੇ ਨਾ ਤੇ ਸਜ਼ਾ ਜਾਮਨ ਨੂੰ ਮਿਲਦੀ ਹੈ, ਤੇ ਮੁਰਜਮ ਦੀ ਭਾਲ ਦੀ ਲੋੜ ਨੀ, ਜਾਮਨ ਨੂੰ ਪਕੜ ਲਿਆ। ਸਤਿਗੁਰੂ ਜੀ ਕਹਿੰਦੇ ਜਾਮਨ ਤੇ ਪੈਂਦੀ ਹੈ ਜਾਮਨੀ, ਤੇ ਫਿਰ ਅੱਜ ਇਹ ਬੋਲਿਆ ਅਸੀਂ ਆਵਾਜ਼ ਪਛਾਣ ਲਈ ਵੀ ਆ ਜਾ ਮਿੱਤਰਾ ਤੈਨੂੰ ਹੀ ਭਾਲ ਦੇ। ਫਿਰ ਕਹਿੰਦੇ ਮਹਾਰਾਜ ਹੁਣ ਇਹਦਾ ਭਲਾ, ਕਹਿੰਦੇ ਹੁਣ ਇਹਨੂੰ ਜੀਵਨ ਮੁਕਤ ਵੀ ਕਰ ਦਿਆਂਗੇ ਆਖੋ ਸਤਨਾਮ ਸ੍ਰੀ ਵਾਹ। ਉੱਥੇ ਗੁਰਦੁਆਰਾ ਸਾਹਿਬ ਵੀ ਚਿੱਤਰਸਰ ਬਣਿਆ, ਦੇਖ ਲਓ ਉਹਨੂੰ ਵੀ ਅਮਰਪਦ ਜੀ ਕੈਦੀ ਬਖਸ਼ੀ, ਗੁਰਦੁਆਰਾ ਦਾ ਨਾਮ ਵੀ ਉਹਦੇ ਨਾਮ ਤੇ ਰੱਖ ਦਿੱਤਾ, ਜਾਮਨੀ ਭੁਗਤਾ ਦੀ। ਐਸਾ ਦਿਆਲੂ ਕਿਰਪਾਲੂ ਸਤਿਗੁਰੂ ਹੈ, ਸਤਿਗੁਰੂ ਜਦੋਂ ਮੇਰ ਦੇ ਘਰ ਵਿੱਚ ਆ ਜਾਵੇ ਉਹਨਾਂ ਫਿਰ ਸਿੱਖ ਨੂੰ ਗੁਰੂ ਦੇ ਚਰਨ ਗੁਰੂ ਸੱਚੇ ਪਾਤਸ਼ਾਹ ਨਿਰੰਕਾਰ ਦੇ ਚਰਨਾਂ ਨਾਲ ਜੋੜ ਦਿੰਦਾ ਹੈ। ਮਹਾਂ ਦੁੱਤਰ ਮਾਇਆ, ਇਹ ਜਿਹੜੀ ਮਾਇਆ ਬੜੀ ਔਖੀ ਤਰਨ ਵਾਲੀ, ਇਹ ਗੁਰੂ ਹੀ ਕਿਰਪਾ ਕਰੇ, ਗੁਰੂ ਹੀ ਮੇਰ ਦੇ ਘਰ ਵਿੱਚ ਆ ਕੇ ਉਤਾਰ ਲਵੇ ਬਚਾ ਲਵੇ ਤਾਂ ਹੀ ਛੁਟਕਾਰਾ ਪਾ ਸਕਦਾ।
ਜੈਸੇ ਪਵਨ ਝੁਲਾਇਆ,
ਤੇ ਜੀਵ ਨੂੰ ਐ ਡਲਾਉਂਦੀ ਰਹਿੰਦੀ ਹੈ ਜਿਵੇਂ ਪੌਣ ਤੇਗ ਨਾ ਉਹ ਦੀਵੇ ਦੀ ਲਾਟ ਨੂੰ ਐ ਖੜਕਾਉਂਦੀ ਰਹਿੰਦੀ ਹੈ, ਇਉਂ ਡਲਾਉਂਦੀ ਹੈ ਜੀਵਾਂ ਨੂੰ।
ਸੁਣ ਸੁਣ ਹੀ ਡਰਾਇਆ,
ਹੇ ਗਰੀਬ ਨਵਾਜ ਮੇਰੇ ਉੱਤੇ ਕਿਰਪਾ ਕਰੋ, ਮੇਰਾ ਮਨ ਤਾਂ ਸੁਣ ਸੁਣ ਕੇ ਹੀ ਡਰੀ ਜਾਂਦਾ, ਕਿਹਨੂੰ ਅੱਗੇ ਦੱਸਦੇ ਹਨ।
ਕਰ ਧਰਮ ਰਾਜਾ,
ਜਿਹੜਾ ਮਹਾਰਾਜ ਤੁਸੀਂ ਉਹ ਧਰਮ ਰਾਜਾ ਬਣਾਇਆ ਨਾ, ਹਿਸਾਬ ਕਿਤਾਬ ਲੈਣ ਵਾਲਾ ਧਰਮ ਰਾਜਾ, ਦੇਵਤਾ ਲੈ ਗੱਲਾਂ ਕਰੇ ਦਲੈਲੀ, ਬਾਕੀ ਧਰਮ ਰਾਜ ਕੀ ਲੀਜਾ ਜੀ ਨਰਕਾ ਨਾਮ ਦੇ ਸਾਰਾ ਹੈ। ਉਹ ਜਿਹੜਾ ਧਰਮ ਰਾਜ ਹੈ ਉਹ ਬੜਾ ਕਰੜਾ, ਕਰਕਟ ਸੁਭਾਅ ਹੈ, ਤੇ ਸੁਣ ਸੁਣ ਕੇ ਸਾਡਾ ਮਨ ਡਰਦਾ, ਜੇ ਤੁਸੀਂ ਨਾ ਬਖਸ਼ੇ, ਜੇ ਤੁਸੀਂ ਆਪਣੇ ਚਰਨੀ ਸਾਨੂੰ ਨਾ ਲਾਇਆ ਤੇ ਉਹ ਕਰੜੇ ਸੁਭਾਅ ਵਾਲੇ ਦੇ ਬਸ ਪੈਣਾ ਪਵੇਗਾ।
ਗ੍ਰਹਿ ਅੰਧ ਕੋ ਪਾਇਆ,
ਇਹ ਜਿਹੜਾ ਗ੍ਰਹਿ ਘਰ ਹੈ ਨਾ, ਜਾਂ ਜਿਹੜਾ ਇਹ ਗ੍ਰਸਤ ਮਾਰਗ ਹੈ, ਜਾਂ ਜੋ ਇਹ ਸੰਸਾਰ ਹੈ, ਇਹ ਅੰਧ ਕੋ ਪਾਇਆ, ਇਹ ਅੰਨਾ ਖੂਹ ਹੈ, ਇਹਦੇ ਵਿੱਚ ਡਿੱਗਿਆ ਹੋਇਆ ਜੀਵ ਨਿਕਲ ਨਹੀਂ ਸਕਦਾ।
ਪਾਵਕ ਸਗਰਾਇਆ,
ਇਹ ਸਗਰਾਇਆ ਸਾਰਾ ਹੀ ਸੰਸਾਰ ਪਾਪ ਦਾ ਸਗਰਾਇਆ, ਕਿ ਇਹ ਸਾਗਰ ਹੈ, ਪਾਪਕ ਸਾਗਰ ਅਰਥਾ ਲੈ ਮੈਂ ਤਾਰੋ ਤਾਰ ਨਹਾਰ, ਇਹ ਅਗਨ ਦਾ ਸਾਗਰ ਜਿਹਦੇ ਵਿੱਚ ਅਨੰਤ ਲਹਿਰਾਂ ਉੱਠ ਰਹੀਆਂ ਨੇ ਤਰੰਗਾਂ, ਇਹਦੇ ਵਿੱਚੋਂ ਕਿਰਪਾ ਕਰਕੇ ਸਾਨੂੰ ਬਚਾ ਲਓ।
ਗਹੀ ਓਟ ਸਾਧਾਇਆ,
ਇਸੇ ਕਰਕੇ ਸਾਧ ਸੰਗਤ ਦੀ ਓਟ ਗ੍ਰਹਿਣ ਕੀਤੀ ਹੈ, ਸਾਧ ਸੰਗਤ ਦੇ ਚਰਨੀ ਲੱਗੀਆਂ, ਸਾਨੂੰ ਕਿਰਪਾ ਕਰਕੇ ਆਪਣੇ ਚਰਨੀ ਲਾਵੋ।
ਨਾਨਕ ਹਰ ਧਿਆਇਆ,
ਸਾਧ ਸੰਗਤ ਵਿੱਚ ਆ ਕੇ ਸਿੱਖ ਤਰਫੋਂ ਆ ਕੇ ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਅਸੀਂ ਹਰੀ ਨੂੰ ਧਿਆਇਆ ਹੇ ਨਿਰੰਕਾਰ ਤੇਰਾ ਸਿਮਰਨ ਕਰਨ ਲੱਗੇ ਹਾਂ।
ਅਬ ਮੈਂ ਪੂਰਾ ਪਾਇਆ,
ਧਿਆਉਣ ਦਾ ਫਲ ਕੀ ਹੋਇਆ? ਅਬ ਹੁਣ ਜਦ ਸਿਮਰਨ ਕਰਦਿਆਂ ਕਰਦਿਆਂ ਫਿਰਤੀ ਉਹ ਉੱਠ ਗਈ, ਫਿਰ ਪੂਰਾ ਜੋ ਪਰਿਪੂਰਨ ਪਰਮਾਤਮਾ ਹੈ ਉਸ ਨੂੰ ਪਾਇਆ, ਪਾ ਲਿਆ, ਉਸ ਨਿਰੰਕਾਰ ਦੀ ਪ੍ਰਾਪਤੀ ਹੋ ਗਈ। ਸਾਧ ਸੰਗਤ ਵਿੱਚ ਆ ਕੇ ਗੁਰੂ ਦੇ ਦੱਸੇ ਨਾਮ ਦੁਆਰਾ ਹਰੀ ਨੂੰ ਧਿਆਇਆ, ਹਰੀ ਨੂੰ ਧਿਆਉਂਦਿਆਂ ਧਿਆਉਂਦਿਆਂ ਇੱਕ ਦਿਨ ਉਹ ਆ ਗਿਆ ਜਦੋਂ ਉਸ ਹਰੀ ਵਾਹਿਗੁਰੂ ਪਰਮੇਸ਼ਰ ਨੂੰ ਪਾਇਆ, ਪ੍ਰਾਪਤ ਕਰ ਲਿਆ। ਇਹ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਪਰਮ ਕਿਰਪਾਲਤਾ ਕਰਕੇ ਸਾਨੂੰ ਇਹ ਪਰਮ ਪਵਿੱਤਰ ਉਪਦੇਸ਼ ਦੀ ਬਖਸ਼ਿਸ਼ ਕੀਤੀ ਹੈ। ਗੁਰੂ ਮਹਾਰਾਜ ਕਿਰਪਾ ਕਰੇ ਐਸੇ ਪਰਮ ਪਵਿੱਤਰ ਉਪਦੇਸ਼ ਸਾਡੇ ਮਨ ਤੇ ਤਨ ਵਿੱਚ ਵਸਣ, ਫਿਰ ਅਸੀਂ ਹੋਵਾਂਗੇ ਲੋਕ ਸੁਖੀਏ। ਪਰ ਲੋਕ ਸੁਹੇਲੇ ਨਾਨਕ ਵਾਸਤੇ ਮੇਲੇ, ਅਨੰਤ ਗਲਤੀਆਂ ਭੁੱਲਾਂ ਚੁੱਕਾਂ ਦੀ ਸਾਧ ਸੰਗਤ ਜੀ ਖਿਮਾ ਕਰਨੀ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਣ ਕਰਕੇ ਆਪਾਂ ਫਤਿਹ ਸਾਂਝੀ ਕਰਾਂਗੇ ਜੀ।
ਗਹੇ ਓਟ ਸਾਧਾਇਆ, ਨਾਨਕ ਹਰ ਧਿਆਇਆ, ਅਬ ਮੈਂ ਪੂਰਾ ਪਾਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।